दीन दर्द दुख पंजना कट कट नाथ अनाथ शरण तुम्हारी आयो नानक के प्रभ साथ एहो तन मन तेरा सब गुण तेरे खनिया वन्या दर्शन तेरे दर्शन तेरे सुन प्रभ मेरे निमख दृष्ट पेख जीवा अमृत नाम सुनी जय तेरा कृपा कृहता पीवा आस प्यासी पिर कैताई ज्यो चात्रिक बूंदेरे कहो नानक जियड़ा बलहारी देह दर्स प्रभ मेरे ज्यो बुलावह त्यो बोलह स्वामी कुदरत कवन हमारी साध संग नानक जस गायो जो प्रभ की अत प्यारी वाहे गुरु साहिब जी गुजरी महला पंजवा आपना गुरसेव सदही रमह गुण गोबिंद सास सास अराध हर हर लह जाए मन की चिंद आपना गुर सेव सदही रमह गुण गोबिंद सास सास अराध हर हर लह जाए मन की चिंद मेरे मन जाप प्रभ का नाओ सुख सहज आनंद पावह मिली निर्मल थाओ रहाओ साध संग उदार एह मन आठ पहर आराध काम क्रोध अहंकार बिनसै मिटै सगल उपाध अटल अशेद अभेद स्वामी सरणता की आओ चरण कमल अराध हृदय एक स्यो लिवलाओ पार ब्रह्म प्रभ दया तारी बक्स लीने आप सर्ब सुख हर नाम दिया नानक सो प्रभ जाप पार ब्रह्म प्रभ दया तारी बक्स लीने आप सर्ब सुख हर नाम दिया नानक सो प्रभ जाप वाह ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ੋਭਿਤ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਅਪਾਰ ਰਹਿਮਤ ਕੀਤੀ ਇਸ ਦੌੜ ਭੱਜ ਭਰੀ ਜ਼ਿੰਦਗੀ ਦੇ ਵਿੱਚ ਮਨ ਦੀ ਸ਼ਾਂਤੀ ਮਾਨਣ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜਮਿਲ ਬੈਠਣ ਦਾ ਸੁਭਾਗ ਹਾਸਲ ਹੋ ਰਿਹਾ ਹੈ। ਆਪ ਸਤਿਗੁਰਾਂ ਨੇ ਮਿਹਰ ਕਰਕੇ ਨਾਮ ਬਾਣੀ ਦੇ ਪ੍ਰਵਾਹ ਵਿੱਚ ਟੁੱਬੀਆਂ ਲਾਉਣ ਦਾ ਭਾਗਾਂ ਭਰਿਆ ਸਮਾਂ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਰੂਪ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰ ਸੰਗਤਾਂ ਆਨੰਦ ਮਾਣਿਆ। ਸਤਿਗੁਰੂ ਫੁਰਮਾਇਆ ਕਾਰੀ ਇਹੋ ਕਰਿਓ, ਗੁਰੂ ਦੁਆਰੈ ਹੋਏ ਕੈ ਸਾਹਿਬ ਸੰਭਾਲੇ ਹੋ। ਸਤਿਗੁਰਾਂ ਨੇ ਇਹ ਫੁਰਮਾਨ ਕੀਤਾ, ਇਹ ਸਿੱਖਿਆ ਦਿੱਤੀ, ਇਹ ਹਦਾਇਤ ਕੀਤੀ, ਐ ਗੁਰੂ ਕੇ ਸਿੱਖੋ, ਇਹ ਕਾਰੀ ਕਰੋ, ਇਹ ਕਰਮ ਕਰੋ, ਇਹ ਕਰਨੀ ਕਰੋ ਕਿ ਗੁਰੂ ਕੇ ਦੁਆਰੇ ਆ ਕੇ ਗੁਰੂ ਕੇ ਰਾਹੀਂ ਗੁਰੂ ਕੇ ਦੁਆਰਾ ਸਾਹਿਬ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੋ। ਗੁਰੂ ਦੁਆਰਾ ਭਾਵ ਗੁਰੂ ਸਦਕੇ, ਗੁਰੂ ਕੀ ਬਖਸ਼ਿਸ਼ ਦੇ ਰਾਹੀਂ, ਗੁਰੂ ਕੇ ਬਚਨ ਦੇ ਰਾਹੀਂ, ਗੁਰੂ ਕੀ ਕਿਰਪਾ ਦੇ ਨਾਲ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਉਪਦੇਸ਼ ਗੁਰੂ ਕੇ ਸ਼ਬਦ ਦੁਆਰਾ ਸਾਹਿਬ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੋ। ਸਾਹਿਬ ਸਦਾ ਹਦੂਰ ਹੈ, ਮਹਾਰਾਜ ਕਹਿੰਦੇ ਨੇ ਕਿਧਰੇ ਉਹ ਦੂਰ ਨਹੀਂ ਜਿਸ ਨੂੰ ਯਾਦ ਕਰਨਾ ਹੈ, ਜਿਸ ਦਾ ਸਿਮਰਨ ਕਰਨਾ ਹੈ, ਉਹ ਵਾਹਿਗੁਰੂ ਕਿਧਰੇ ਦੂਰ ਨਹੀਂ। ਭਰਮੈ ਕੈ ਛੌੜ ਕੱਟ ਕੈ ਅੰਤਰ ਜੋਤ ਧਰੇ ਹੋ, ਗੁਰੂ ਕੇ ਸ਼ਬਦ ਰਾਹੀਂ ਆਪਣੇ ਮਨ ਵਿੱਚ ਪਏ ਭਰਮਾਂ ਦੇ ਪਰਦਿਆਂ ਨੂੰ ਕੱਟ ਕੇ ਆਪਣੇ ਅੰਤਸ਼ਕਰਨ ਵਿੱਚੋਂ, ਆਪਣੇ ਹਿਰਦੇ ਵਿੱਚੋਂ ਹੀ ਵਾਹਿਗੁਰੂ ਦੀ ਜੋਤ ਨੂੰ ਧਾਰਨ ਕਰ ਲਓ, ਭਾਰ ਧੱਕ ਲਵੋ, ਧਰ ਲਓ, ਰੱਖ ਲਓ, ਸੰਭਾਲ ਲਓ ਉਸ ਵਾਹਿਗੁਰੂ ਦੀ ਜੋਤ ਸਰੂਪ ਦੇ ਆਨੰਦ ਨੂੰ। ਗੁਰੂ ਕੀ ਹਜ਼ੂਰੀ ਵਿੱਚ ਆ ਸਤਸੰਗਤ ਕਰਦਿਆਂ ਹੋਇਆਂ, ਨਾਮ ਸਿਮਰਨ ਕਰਦਿਆਂ ਹੋਇਆਂ ਅੰਤਰ ਆਤਮੇ ਉਹ ਵਾਹਿਗੁਰੂ ਪ੍ਰਗਟ ਹੁੰਦਾ ਹੈ। ਸਤਿਗੁਰੂ ਗਰੀਬ ਨਿਵਾਜ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦੌਰਾਨ ਵਿਚਾਰ ਅਧੀਨ ਅੱਜ ਦੇ ਪਾਵਨ ਪਵਿੱਤਰ ਸ਼ਬਦ ਅੰਦਰ ਇਹੀ ਸਿੱਖਿਆ ਦੇ ਰਹੇ ਨੇ, ਇਹੀ ਪ੍ਰੇਰਣਾ ਔਰ ਇਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਮੇਰੇ ਮਨ ਜਾਪ ਪ੍ਰਭ ਕਾ ਨਾਵ, ਹੇ ਮੇਰੇ ਮਨ ਸਰਬ ਕਲਾ ਸਮਰੱਥ ਰੱਖਿਆ ਕਰਨ ਹਾਰਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਵਾਹਿਗੁਰੂ ਦੇ ਨਾਮ ਦਾ ਜਾਪ ਕਰ, ਜਪ ਉਸ ਪਰਮੇਸ਼ਰ ਨੂੰ। ਹਦਾਇਤ ਹੈ ਜਪ ਜਪਣਾ ਕਰ, ਜੋ ਵਾਹਿਗੁਰੂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਰੂਪ ਹੈ। ਜੁਗਾਂ ਦੀ ਰਚਨਾ ਤੋਂ ਪਹਿਲਾਂ ਆਦਿ ਮੁੱਢ ਵਿੱਚ ਵੀ ਸੱਚ ਸਰੂਪ ਸੀ, ਜੁਗਾਂ ਦੀ ਰਚਨਾ ਦੇ ਮੁੱਢ ਵਿੱਚ ਵੀ ਸੱਚ ਸਰੂਪ ਸੀ, ਹੁਣ ਵੀ ਸੱਚ ਹੈ, ਅਗਾਂਹ ਵੀ ਸੱਚ ਹੋਵੇਗਾ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪ, ਉਸ ਪਰਮੇਸ਼ਰ ਦਾ ਸਿਮਰਨ ਕਰ, ਨਾਮ ਦਾ ਜਾਪ ਕਰ, ਰਸਨਾ ਦੇ ਨਾਲ ਜਪਣਾ ਕਰ। ਕਿਵੇਂ ਜਪਿਆ ਜਾਵੇ? ਸਤਿਗੁਰੂ ਜੀ ਮੁਬਾਰਕ ਸਿੱਖਿਆ ਸ਼ਬਦ ਅੰਦਰ ਫੁਰਮਾਨ ਕਰ ਰਹੇ ਹਨ। ਗੁਜਰੀ ਮਹੱਲਾ ਪੰਜਵਾ, ਗੁਜਰੀ ਰਾਗ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੰਚਮ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪਣਾ ਗੁਰ ਸੇਵ ਸਦਹੀ, ਐ ਗੁਰਸਿੱਖ ਪਿਆਰਿਆ, ਸਦਾ ਸਦਾ ਤੂੰ ਆਪਣੇ ਸਤਿਗੁਰਾਂ ਦੀ, ਆਪਣੇ ਗੁਰੂ ਕੀ ਸੇਵਾ ਕਰ। ਸੰਸਾਰ ਅੰਦਰ ਆਪਣਾ ਸਿਰਫ ਤੇ ਸਿਰਫ ਗੁਰੂ ਹੈ, ਜਿਸ ਦਾ ਕੋਈ ਵੀ ਨਹੀਂ, ਉਸ ਦਾ ਰਖਵਾਲਾ ਸਤਿਗੁਰੂ ਆਪ ਹੈ। ਇਉਂ ਕੇਵਲ ਤੇ ਕੇਵਲ ਗੁਰੂ ਮਹਾਰਾਜ ਜੀ ਹੀ ਹਨ ਜੋ ਆਪਣੇ ਨੇ, ਬਾਕੀ ਸੰਸਾਰ ਅੰਦਰ ਕੋਈ ਵੀ ਆਪਣਾ ਨਹੀਂ। स्त्री पुत्र माता पिता सके संबंधी भरा भैणा रिश्तेदार जायदाद जमीन धन दौलत कुछ भी ता अपना नहीं। सब कासे दा जीवन त्याग करना पैंदा है, सब कासे नू छड्डना पैंदा है। ए भी इस दा साथ छड्ड जाण वाले हन, केवल सतगुरु जी ही अपने हन, जो कि ऐथै ओथै रखवाला प्रभ सतगुर दीन दयाला। ऐथै इस संसार विच ओथै परलोक विच दोही जहानी रखवाले हन, हर जगह जीव दी रखिया करदे हन। परमेश्वर दे स्वरूप सतगुरु जी दीन दयाल हन, दीना लाचारा बेवसा दे उपर भी दया करके उन्हां नूं भी सतगुरु जी रहमतां बख्शिश करदे हन, रखिया करदे हन। लोक परलोक दे सारे सुखां दी दात बख्शिश करदे हन। इउं जो आपणे हन गुरु जी सदा ही आपणे बन के रहिंदे ने, कदे भी बेगाने नहीं हुंदे। आपणे गुरु दी ऐ गुरसिख प्यारिया सदा सेवा कर, आपना गुर सेव सद ही। आपणे गुरु दी सदा सेवा कर, जाहू काहू अपनो ही चित आवै, जो काहू को चीरो होवत ठाकुर ही पह जावै। जिथे किथे संसार विच मनुख नू हमेशा अपना ही चेते आउंदा है। जिसनू ए जीव अपना समझदा है, उस अपने दी याद इसनू हर जगह ते आउंदी है। ते फिर इस संसार दी वर्तन दे विच जो काहू को चीरो होवत, जो कोई किसे दा चेहरा भाव दास होवे, किसे दा सेवक होवे, किसे दा कोई नौकर होवे, ठाकुर ही पह जावे, ओ अपने मालक दे कोल ही जांदा है। दुनियावी खेतर विच मनुख अपने जिस बास कोले, जिस मालक कोले नौकरी करदा है, ओदे कोल ही काम करन वास्ते ओ जांदा है। ते धन दौलत दी प्राप्ति लई, किसी भी जरूरत दी पूर्ति लई उस अपने दे कोल ही जाके पहुंचदा, मांग करदा है, जिसनू अपना समझिया होया है। जिथे किथे हर जगह ते हर वक्त अपने चेते आया करदे ने। ऐसी करनी है गुरसिखां प्यारियां दी। संसार विच जिथे किथे भी जान, उन्हां ने अपना केवल गुरु नू जानिया है, अपना गुरु ही चेते आउंदा है। अपने पै सुख, अपने पै दुखा, अपने ही पै अर्था। दुख सुख भी अपने कोल ही कहा जाता है, अपने मतलब की पूर्ति भी अपने कोलों ही हुंदी है। इउं सतगुरु जी अपने हन। जेड़ा सतगुरु महाराज जी का दास हो जावे, वह सतगुरां दे दर ते जांदा, होर दर दर ते भरमदा भड़कदा फिरदा नहीं। संसार दे विच जिसनू असीं अपना समझिए, शरीरक रूप विच उहदे कोलों दूर होइए, किसे मुसीबत पै जावे, सानू ख्याल आउंदा कि साडा ओ अपना इत्थे किते नेड़े हुंदा, साडी मदद करदा। पर उहदे विच तां उस वक्त पहुंचण दी समर्था नहीं। उहनू तां इह पता भी नहीं कि मैनू कोई याद कर रिहा है जां मेरी कोई लोड़ महसूस कर रिहा है। पर सतगुरु जी अकाल पुरख वाहिगुरु दा प्रतख सरूप हन। जिथे हर आराधी है तिथे हर मित सहाई, जिथे भी आराधीए उथे सहायक हन। सतगुरां नू जिथे भी याद कर लिया जावे, सतगुरु जी उथे ही मददगार हन। क्योंकि सतगुरु महाराज हर एक दे दिल दी जानदे ने, अरदासा बेनतियां सुनदे ने। जे कोई गुरु का सिख सतगुरां नू याद करदा है, तां सतगुरु जी भी सिख दी याद अपने दिल विच रखदे ने। सतगुर सिख का हलत पलत सवारै, नानक सतगुर सिख कौ जी नाल समारै। गुरु महाराज सच्चे सतगुरु जी अपने जीव आत्मे विच अपने सिख नूं भी याद करदे ने कि कोई सानू याद करदा है, कोई साडी जरूरत महसूस करदा है। ते जिथे कोई गुरु का प्यारा गुरु नूं याद करदा है, सतगुरु जी उथे ही प्रतख हो उस दी रखिया करदे ने। सेवक कौ निकटी होए दिखावै, नेड़े हो के दिखा देंदे ने। ऐसे अपने हन सतगुरु जी, जिन्हां उपर कीता होया माण कदे व्यर्थ नहीं जानदा जांदा। अपने पह मान, अपने पह ताना, अपने ही पह अर्था। अपने सतगुरां उपर ही माण हो सकदा है, अपने सतगुरां दा ही तान बल जो है ओ जीव नूं प्राप्त हुंदा है। ਸਭ ਅਰਥਾ ਸਭ ਬਿਰਥਾ ਆਪਣੇ ਗੁਰੂ ਦੇ ਕੋਲ ਹੀ ਕਹੀ ਜਾ ਸਕਦੀ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਜੀਵ ਦੇ ਮਦਦਗਾਰ ਸਾਬਤ ਹੁੰਦੇ ਨੇ। ਆਪਣੇ ਗੁਰੂ ਕੀ ਐ ਜੀਵ ਸਦਾ ਸੇਵਾ ਕਰ, ਗੁਰ ਸੇਵਾ ਤਪਾਂ ਸਿਰ ਤਪਸਾਰ। ਗੁਰੂ ਕੀ ਸੇਵਾ ਸਾਰੇ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ। ਕੋਈ ਤਪੱਸਿਆ ਕੋਈ ਉੱਗਰ ਤਪ ਗੁਰੂ ਕੀ ਸੇਵਾ ਦੇ ਬਰਾਬਰ ਨਹੀਂ ਪਹੁੰਚਦਾ। ਸਤਿਗੁਰਾਂ ਦੀ ਸੇਵਾ ਜੋ ਹੈ ਮਹਾਨ ਤੋਂ ਮਹਾਨ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚ ਹੋ ਜਾਏ। ਗੁਰੂ ਕੀ ਸੇਵਾ ਦਾ ਬੜਾ ਮਹਾਨ ਮਹੱਤਵ ਜੋ ਹੈ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇੱਕ ਕਵਿਤ ਤੋਂ ਆਪਾਂ ਭਲੀ ਭਾਂਤ ਸਮਝਣ ਦਾ ਯਤਨ ਕਰ ਸਕਦੇ ਹਾਂ। ਜਿਸ ਕਵਿਤ ਵਿੱਚ ਗੁਰੂ ਕੇ ਇੱਕ ਸਿੱਖ ਦੀ ਸੇਵਾ ਦਾ ਮਹੱਤਵ ਹੀ ਵਰਣਨ ਕਰਦੇ ਹਨ ਭਾਈ ਸਾਹਿਬ ਜੀ। ਕਹਿੰਦੇ ਹਨ, ਪਾਂਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕਉ ਨਿਭਾਏ ਕਾ। ਪੰਜ ਵਾਰ ਕੋਈ ਗੰਗਾ ਦਾ ਇਸ਼ਨਾਨ ਕਰ ਆਵੇ ਹਰਿਦੁਆਰ ਜਾ ਕੇ, ਪੰਜ ਵਾਰ ਕੋਈ ਤ੍ਰਿਵੇਣੀ ਦਾ ਇਸ਼ਨਾਨ ਜਿੱਥੇ ਗੰਗਾ ਜਮਨਾ ਦਾ ਸੰਗਮ ਹੈ ਸਰਸਵਤੀ ਗੁਪਤ ਮੰਨੀ ਜਾਂਦੀ ਹੈ, ਤਿੰਨਾਂ ਨਦੀਆਂ ਦਾ ਮਿਲਾਪ ਮੰਨਿਆ ਹੈ ਸੰਗਮ ਦਾ ਅਸਥਾਨ ਪ੍ਰਯਾਗਰਾਜ ਇਲਾਹਾਬਾਦ, ਪੰਜ ਵਾਰ ਉੱਥੇ ਯਾਤਰਾ ਕਰ ਆਵੇ। ਸਾਧ ਸੰਗਤ ਜੀ, ਅੱਜ ਦੇ ਸਮੇਂ ਅੰਦਰ ਇਹ ਯਾਤਰਾ ਕਰ ਲੈਣੀ ਜਾਂ ਯਾਤਰਾ ਕਰਨ ਵਾਸਤੇ ਕਹਿ ਲੈਣਾ ਬੜਾ ਸੌਖਾ ਹੈ। ਜਹਾਜ਼ ਰਾਹੀਂ ਰੇਲ ਗੱਡੀਆਂ ਰਾਹੀਂ ਆਪਾਂ ਘੰਟਿਆਂ ਦੇ ਵਿੱਚ ਹੀ ਉੱਥੇ ਪਹੁੰਚ ਸਕਦੇ ਹਾਂ। ਜਿਨ੍ਹਾਂ ਸਮਿਆਂ ਵਿੱਚ ਭਾਈ ਗੁਰਦਾਸ ਜੀ ਇਹ ਪਾਵਨ ਕਵਿਤ ਲਿਖ ਰਹੇ ਨੇ ਉਹਨਾਂ ਸਮਿਆਂ ਅੰਦਰ ਅੱਜ ਵਰਗੇ ਨਾ ਤਾਂ ਆਵਾਜਾਈ ਦੇ ਤੇਜ਼ ਸਾਧਨ ਤੇ ਨਾ ਹੀ ਅੱਜ ਵਰਗੇ ਰਾਹ ਖੈੜੇ, ਕੋਈ ਪੱਕੀਆਂ ਸੜਕਾਂ ਨਹੀਂ, ਕੋਈ ਸਾਧਨ ਨਹੀਂ, ਕੋਈ ਕਿਸੇ ਪ੍ਰਕਾਰ ਸਫ਼ਰ ਦੀ ਸਹੂਲਤ ਨਹੀਂ ਸੀ ਉਹਨਾਂ ਸਮਿਆਂ ਵਿੱਚ, ਨਾ ਹੀ ਅੱਜ ਵਰਗੀ ਆਬਾਦੀ ਹੋਇਆ ਕਰਦੀ ਸੀ। ਥੋੜੀ ਥੋੜੀ ਆਬਾਦੀ, ਚਾਰ ਚਫੇਰੇ ਸੰਘਣੇ ਜੰਗਲ, ਇੱਕ ਪਿੰਡ ਵਿੱਚੋਂ ਦੂਸਰੇ ਪਿੰਡ ਜਾਣ ਲਈ ਵੀ ਜੰਗਲ ਉਲੰਘ ਕੇ ਜਾਣਾ ਪੈਂਦਾ ਸੀ। ਤੇ ਉਹਨਾਂ ਸਮਿਆਂ ਵਿੱਚ ਪੰਜਾਬ ਦੀ ਧਰਤੀ ਤੋਂ ਚੱਲ ਕੇ ਜੇ ਕੋਈ ਕਾਂਸ਼ੀ ਪਹੁੰਚਣਾ ਚਾਹੇ, ਬਨਾਰਸ ਪਹੁੰਚਣਾ ਚਾਹੇ, ਜਾਂ ਹਰਿਦੁਆਰ ਪਹੁੰਚਣਾ ਚਾਹੇ, ਜਾਂ ਇਲਾਹਾਬਾਦ ਜਾਣਾ ਚਾਹੇ, ਬੜਾ ਔਖਾ ਕਰਮ ਸੀ। ਇੱਕ ਵਾਰ ਯਾਤਰਾ ਕਰਨ ਤੇ ਮਹੀਨਿਆਂ ਕੀ ਸਾਲਾਂ ਬੱਧੀ ਸਮਾਂ ਲੱਗ ਜਾਂਦਾ ਸੀ। ਤੇ ਜਿਹੜਾ ਕੋਈ ਤੀਰਥ ਯਾਤਰਾ ਦਾ ਖਿਆਲ ਕਰ ਆਪਣੇ ਘਰੋਂ ਤੁਰਦਾ, ਉਹ ਸਾਰੇ ਸਕੇ ਸੰਬੰਧੀਆਂ ਨੂੰ ਮਿਲ ਮਿਲਾ ਕੇ ਤੁਰਦਾ ਸੀ ਕਿ ਪਤਾ ਨਹੀਂ ਵਾਪਸ ਆਇਆ ਜਾਣਾ ਕਿ ਨਹੀਂ ਆਇਆ ਜਾਣਾ, ਕਿੰਨਾ ਲੰਮਾ ਸਮਾਂ ਬਤੀਤ ਹੋ ਜਾਣਾ, ਜੰਗਲਾਂ ਵਿੱਚੋਂ ਗੁਜ਼ਰਦਿਆਂ ਰਾਤ ਪਤਾ ਨਹੀਂ ਕਿੱਥੇ ਕੱਟਣੀ ਪੈ ਜਾਣੀ ਹੈ, ਕਿਤੇ ਕੋਈ ਚੋਰ ਲਟੇਰਾ ਡਾਕੂ ਕੋਈ ਰਾਹ ਮਾਰ ਕੋਈ ਧਾੜਵੀ ਮਿਲ ਗਿਆ ਉਹ ਸਭ ਕੁਝ ਲੁੱਟ ਪੁੱਟ ਲਵੇਗਾ, ਜੀਵਨ ਦਾ ਅੰਤ ਵੀ ਕਰ ਸਕਦਾ ਹੈ। ਜੰਗਲ ਦੇ ਵਿੱਚ ਕਿਧਰੇ ਰਾਤ ਬਤੀਤ ਕਰਦਿਆਂ ਜਾਂ ਦਿਨੇ ਜੰਗਲ ਵਿੱਚੋਂ ਗੁਜ਼ਰਦਿਆਂ ਕੋਈ ਸ਼ੇਰ ਬਘਿਆੜ ਕੋਈ ਚੀਤਾ ਵਗੈਰਾ ਇਹੋ ਜਿਹਾ ਕੋਈ ਖੂੰਖਾਰ ਜਾਨਵਰ ਮਿਲ ਜਾਵੇ ਤਾਂ ਜ਼ਿੰਦਗੀ ਨੂੰ ਮੌਤ ਦਾ ਖਤਰਾ, ਪਤਾ ਨਹੀਂ ਇੱਕ ਵਾਰ ਤੀਰਥ ਯਾਤਰਾ ਕਰਕੇ ਵਾਪਸ ਮੁੜਿਆ ਜਾਣਾ ਕਿ ਨਹੀਂ ਮੁੜਿਆ ਜਾਣਾ। ਪਰ ਇਉਂ ਸਾਲਾਂ ਬੱਧੀ ਸਮਾਂ ਬਤੀਤ ਕਰ ਪੈਰੀਂ ਤੁਰ ਕੇ ਸਫ਼ਰ ਕਰਨਾ ਪੈਂਦਾ ਸੀ ਸਾਰਾ। ਸਫ਼ਰ ਕਰਦਿਆਂ ਕਰਦਿਆਂ ਜਾ ਪਹੁੰਚਾ ਹਰਿਦੁਆਰ, ਗੰਗਾ ਦਾ ਇਸ਼ਨਾਨ ਕਰ ਲਿਆ, ਕਰਕੇ ਵਾਪਸ ਮੁੜ ਆਇਆ, ਬਹੁਤ ਜ਼ਿਆਦਾ ਵੱਡਾ ਇਸ ਦਾ ਪੁੰਨ ਫਲ ਸਮਝਿਆ ਜਾਂਦਾ ਸੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਵਾਰ ਤਾਂ ਕੀ, ਇਉਂ ਭਾਵੇਂ ਪੰਜ ਵਾਰ ਕੋਈ ਗੰਗਾ ਦਾ ਇਸ਼ਨਾਨ ਹਰਿਦੁਆਰ ਜਾ ਕੇ ਕਰ ਆਵੇ। ਪੰਜ ਵਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ, ਪੰਜ ਵਾਰ ਪ੍ਰਯਾਗਰਾਜ ਇਲਾਹਾਬਾਦ ਤ੍ਰਿਵੇਣੀ ਦੇ ਸੰਗਮ ਵਿੱਚ ਜਾ ਕੇ ਇਸ਼ਨਾਨ ਕਰ ਲਵੇ, ਜਿੰਨਾ ਮਹੱਤਮ ਜਿੰਨਾ ਫਲ ਪੁੰਨ ਫਲ ਉਸ ਨੂੰ ਪ੍ਰਾਪਤ ਹੋਵੇਗਾ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਿਭਾਏਗਾ। ਪ੍ਰੇਮ ਭਾਵਨਾ ਨਾਲ ਗੁਰੂ ਕੇ ਸਿੱਖ ਦਾ ਇਸ਼ਨਾਨ ਕਰਵਾਉਣਾ, ਉਹਨਾਂ ਸਮਿਆਂ ਵਿੱਚ ਖੂਹ ਹੁੰਦੇ ਸਨ ਜਾਂ ਕੋਈ ਦਰਿਆ ਹੁੰਦੇ ਸਨ, ਜਲ ਕੱਢ ਕੇ ਇੱਕ ਸਿੱਖ ਦਾ ਇਸ਼ਨਾਨ ਕਰਵਾ ਦੇਣਾ। ਅੱਜ ਵੀ ਪਿੰਡਾਂ ਥਾਵਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ ਨਲਕਾ ਭਾਵ ਹੈਂਡ ਪੰਪ ਗੇੜਨ ਦੀ। ਹੋਰ ਵੀ ਤਰ੍ਹਾਂ ਤਰ੍ਹਾਂ ਕਈ ਇਲਾਕੇ ਐਸੇ ਹਨ ਜਿੱਥੇ ਜਲ ਦੀ ਸਹੂਲਤ ਦੀ ਅੱਜ ਵਰਗੀ ਸਹੂਲਤ ਜੋ ਹੈ ਅਜੇ ਨਹੀਂ ਮਿਲੀ ਹੋਈ। ਸੋ ਇਉਂ ਗੁਰੂ ਕੇ ਸਿੱਖਾਂ ਦਾ ਇਸ਼ਨਾਨ ਕਰਾਉਣ ਦੀ ਸੇਵਾ ਜੇ ਕਰ ਦਿੱਤੀ ਜਾਵੇ ਇੱਕ ਗੁਰਸਿੱਖ ਦੇ ਇਸ਼ਨਾਨ ਦੀ, ਤਾਂ ਉਹ ਪੰਜ ਵਾਰ ਗੰਗਾ ਤੇ ਪੰਜ ਵਾਰ ਤਰਿਆ ਪ੍ਰਯਾਗਰਾਜ ਇਲਾਹਾਬਾਦ ਦੇ ਇਸ਼ਨਾਨ ਨਾਲੋਂ ਵੀ ਵਧੇਰੇ ਫਲ ਗੁਰਸਿੱਖ ਨੂੰ ਪਲ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰਖੈਤ। ਸੂਰਜ ਗ੍ਰਹਿਣ ਦੇ ਮੌਕੇ ਤੇ ਕੁਰੂਕਸ਼ੇਤਰ ਵਿਖੇ ਜਾ ਕੇ ਇਸ਼ਨਾਨ ਕਰਨ ਦਾ ਤੀਰਥ ਦੇ ਵਿੱਚ ਬਹੁਤ ਵੱਡਾ ਮਹਾਨ ਫਲ ਮੰਨਿਆ ਜਾਂਦਾ ਹੈ। ਅੱਜ ਵੀ ਹਿੰਦੂ ਮਤ ਦੇ ਵਿਸ਼ਵਾਸ ਅਨੁਸਾਰ ਸੂਰਜ ਗ੍ਰਹਿਣ ਦੇ ਮੌਕੇ ਤੇ ਕੁਰੂਕਸ਼ੇਤਰ ਵਿਖੇ ਬਹੁਤ ਭਾਰੀ ਇਕੱਠ ਹੁੰਦਾ ਹੈ ਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਜਾ ਕੇ ਇਸ ਨੂੰ ਪੁਰਬ ਸਮਝ ਕੇ ਮੱਜਣ ਦਾ ਇਸ਼ਨਾਨ ਸਮਝ ਕੇ ਜਾ ਕੇ ਇਸ਼ਨਾਨ ਕਰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਜਿਵੇਂ ਉਹ ਕੁਰੂਕਸ਼ੇਤਰ ਦਾ ਫਲ ਕਿਹਾ ਹੈ ਨਾ, ਉਹ ਤਾਂ ਸੂਰਜ ਗ੍ਰਹਿਣ ਜਦੋਂ ਕਿਤੇ ਲੱਗਾ ਫਿਰ ਕਿਤੇ ਮਿਲੇਗਾ। ਉਹ ਵੀ ਜਿਹੜਾ ਜਾ ਕੇ ਯਾਤਰਾ ਕਰ ਆਇਆ ਗੁਰੂ ਕੇ ਸਿੱਖ ਲਈ ਤਾਂ ਨਿਤ ਐਸਾ ਮੱਜਣ ਹੈ ਕਿ ਸਿੱਖ ਕੋ ਪਿਲਾਏ ਪਾਣੀ ਭਾਉ ਕਰ। ਪ੍ਰੇਮ ਕਰਕੇ ਸਿੱਖ ਨੂੰ ਪਾਣੀ ਪਿਲਾਉਣ ਦੀ ਸੇਵਾ ਕਰੇ। ਕੁਰੂਕਸ਼ੇਤਰ ਦੇ ਇਸ਼ਨਾਨ ਦਾ ਮਹਾਤਮ ਜੋ ਹੈ ਉਸਨੂੰ ਇਉਂ ਪਾਣੀ ਪਿਲਾਉਣ ਦੀ ਸੇਵਾ ਕਰਨ ਤੋਂ ਹੀ ਪ੍ਰਾਪਤ ਹੋ ਜਾਂਦਾ ਹੈ। ਅਸੋ ਮੇਧ ਜੱਗ ਫਲ ਸਿੱਖ ਕੋ ਜਿਵਾਏ ਕਾ। ਜਿਵਾਏ ਦਾ ਭਾਵ ਹੈ ਭੋਜਨ ਛਕਾਉਣਾ, ਲੰਗਰ ਛਕਾਉਣਾ। ਗੁਰੂ ਕੇ ਇੱਕ ਸਿੱਖ ਨੂੰ ਲੰਗਰ ਛਕਾਉਣਾ ਐਡਾ ਵੱਡਾ ਮਹਾਤਮ ਹੈ ਜਿਵੇਂ ਅਸਮੇਧ ਜੱਗ ਕੋਈ ਕਰ ਲਵੇ। ਅਸਮੇਧ ਜੱਗ, ਅਸਮੇਧ, ਆਸ ਘੋੜਾ, ਮੇਧ ਚਰਬੀ, ਘੋੜੇ ਦੀ ਚਰਬੀ ਦੀ ਸੋ ਇਉਂ ਹਵਨ ਦੇ ਵਿੱਚ ਆਹੂਤੀ ਦੇ ਕੇ ਕੀਤਾ ਜਾਣ ਵਾਲਾ ਜੱਗ। ਇਸ ਜੱਗ ਨੂੰ ਸਾਲਾਂ ਬੱਧੀ ਸਮਾਂ ਲੱਗ ਜਾਂਦਾ ਸੀ। ਖਾਸ ਤੌਰ ਤੇ ਤ੍ਰੇਤੇ ਯੁੱਗ ਦੇ ਵਿੱਚ ਇਹਨਾਂ ਜੱਗਾਂ ਦੀ ਬਹੁਤੀ ਪ੍ਰਧਾਨਤਾ ਰਹੀ ਹੈ। ਸੰਗਤਾਂ ਨੇ ਪਹਿਲਾਂ ਵੀ ਇਹ ਤਰੀਕਾ ਸਰਵਣ ਕੀਤਾ ਹੋਵੇਗਾ। ਰਾਜੇ ਮਹਾਰਾਜੇ ਇਹ ਜੱਗ ਕਰਿਆ ਕਰਦੇ ਸਨ, ਆਮ ਵਿਅਕਤੀ ਦੀ ਤਾਂ ਵੱਸ ਦੀ ਗੱਲ ਹੀ ਨਹੀਂ ਸੀ। ਇੱਕ ਘੋੜਾ ਛੱਡਣਾ, ਉਹਦੇ ਗਲ ਵਿੱਚ ਤਖਤੀ ਲਿਖ ਕੇ ਪਾ ਦੇਣੀ ਕਿ ਇਹ ਘੋੜਾ ਅਸਮੇਧ ਜੱਗ ਕਰਨ ਵਾਸਤੇ ਛੱਡਿਆ ਹੈ, ਕੋਈ ਇਹਨੂੰ ਪਕੜ ਕੇ ਬੰਨੇ ਨਾ। ਜੇ ਕਿਸੇ ਨੇ ਬੰਨਿਆ ਤੇ ਰਾਜੇ ਦੀ ਫੌਜ ਚੜ ਕੇ ਆਵੇਗੀ, ਸਜ਼ਾ ਦੇਵੇਗੀ, ਜੰਗ ਹੋਵੇਗਾ। ਇਉਂ ਸਮਾਂ ਦੀ ਸੀਮਾ ਮਿੱਥੀ ਜਾਂਦੀ ਸੀ। ਆਪਣੀ ਮਰਜ਼ੀ ਮੁਤਾਬਕ, ਸਵੈ ਇੱਛਾ ਮੁਤਾਬਕ, ਆਪਣੀ ਆਜ਼ਾਦੀ ਵਿੱਚ ਉਹ ਘੋੜਾ ਜਿੱਥੇ ਜਿੱਥੇ ਮਰਜ਼ੀ ਘੁੰਮਦਾ ਰਹੇ। ਕੋਈ ਉਸ ਨੂੰ ਫੜ ਨਹੀਂ ਸਕਦਾ, ਕੋਈ ਉਸਦੇ ਨਾਲ ਵਧੀਕੀ ਨਹੀਂ ਕਰ ਸਕਦਾ, ਕੋਈ ਉਸ ਨੂੰ ਰੋਕ ਨਹੀਂ ਸਕਦਾ ਕਿ ਇੱਧਰ ਆਉਣ ਨਹੀਂ ਦੇਣਾ। ਪਹਿਰੇਦਾਰ ਨਾਲ ਹੁੰਦੇ ਸਨ ਮਗਰ ਮਗਰ ਰੱਖਿਆ ਦੇ ਵਾਸਤੇ, ਪਰ ਰੋਕਣਾ ਨਹੀਂ, ਜਿੱਧਰ ਮਰਜ਼ੀ ਤੁਰਿਆ ਫਿਰੇ। ਤੇ ਜਦੋਂ ਸਮਾਂ ਪੂਰਾ ਹੋਇਆ ਫਿਰ ਉਸ ਘੋੜੇ ਨੂੰ ਵਾਪਸ ਲਿਆ ਕੇ ਉਸ ਦੀ ਬਦੀ ਦੇ ਕੇ ਉਸ ਦੀ ਸੋ ਚਰਬੀ ਕੱਢ ਕੇ ਹਮਨ ਅਹੂਤੀ ਵਿੱਚ ਪਾਈ ਜਾਣੀ। ਜਿੰਨਾ ਚਿਰ ਘੋੜਾ ਛੱਡਿਆ ਉਨਾ ਚਿਰ ਵੀ ਪਹਿਲਾਂ ਜੱਗ ਚੱਲਦਾ ਰਹਿਣਾ, ਵੇਦ ਮੰਤਰਾਂ ਦੇ ਉਚਾਰਨ ਕਰਕੇ ਹਮਨ ਹੁੰਦਾ ਰਹਿਣਾ ਹੈ। ਇਉਂ ਲੱਖਾਂ ਦੀ ਗਿਣਤੀ ਵਿੱਚ ਧਨ ਖਰਚ ਹੋ ਜਾਂਦਾ ਸੀ ਤੇ ਫਿਰ ਉਹ ਘੋੜੇ ਨੂੰ ਵਾਪਸ ਲਿਆ ਕੇ ਉਹਦੀ ਚਰਬੀ ਪਾ ਕੇ ਫਿਰ ਜੱਗ ਕੀਤਾ ਜਾਂਦਾ। ਇਸ ਜੱਗ ਦਾ ਬੜਾ ਵੱਡਾ ਮਹਾਤਮ ਜੋ ਸੀ ਹਿੰਦੂ ਮਤ ਵਿੱਚ ਮੰਨਿਆ ਗਿਆ। ਹੁਣ ਵਿਚਾਰ ਕਰਨ ਯੋਗ ਬਾਤ ਇਹ ਹੈ ਕਿ ਇੰਨਾ ਜ਼ਿਆਦਾ ਧਨ ਕੌਣ ਖਰਚ ਕਰੇ। ਫਿਰ ਜੇ ਉਹ ਅਸਮੇਧ ਜੱਗ ਦੇ ਵਿੱਚ ਛੱਡਿਆ ਹੋਇਆ ਜਿਹੜਾ ਘੋੜਾ ਹੈ, ਜੇ ਜੱਗ ਸੰਪੂਰਨ ਹੋ ਗਿਆ ਤਾਂ ਜਿਸ ਜਿਸ ਜਗ੍ਹਾ ਤੇ ਉਹ ਘੋੜਾ ਫਿਰ ਆਇਆ ਹੈ, ਉਹ ਜਗ੍ਹਾ, ਉਹ ਸਾਰਾ ਇਲਾਕਾ ਜੱਗ ਕਰਨ ਵਾਲੇ ਰਾਜੇ ਦੀ ਮਲਕੀਅਤ ਮੰਨਿਆ ਜਾਣਾ, ਉਹਦਾ ਅਧਿਕਾਰ ਹੈ, ਉਹਦਾ ਹੱਕ ਹੈ, ਉਹਦੇ ਕਬਜ਼ੇ ਵਿੱਚ ਆ ਜਾਵੇਗਾ। ਜੇ ਕੋਈ ਅਣਖ ਗੈਰਤ ਨੂੰ ਕਾਇਮ ਰੱਖਣ ਵਾਲਾ ਮਨੁੱਖ ਉਸ ਘੋੜੇ ਨੂੰ ਫੜ ਕੇ ਪਕੜ ਲਵੇ, ਬੰਨ ਲਵੇ, ਤਾਂ ਫਿਰ ਜੱਗ ਕਰਨ ਵਾਲੇ ਰਾਜੇ ਦੀ ਫੌਜ ਚੜ ਕੇ ਆਵੇਗੀ, ਜੰਗ ਹੋਵੇਗਾ। ਹੁਣ ਪਤਾ ਨਹੀਂ ਇਸ ਜੰਗ ਵਿੱਚ ਕੌਣ ਹਾਰੇ ਕੌਣ ਜਿੱਤੇ। ਹੋ ਸਕਦਾ ਹੈ ਕਿ ਜੱਗ ਕਰਾਉਣ ਵਾਲਾ ਰਾਜਾ ਖੁਦ ਹੀ ਜੰਗ ਵਿੱਚ ਮਾਰਿਆ ਜਾਵੇ। ਕਿੰਨਾ ਔਖਾ ਸੀ ਇੱਕ ਜੱਗ ਕਰਨਾ। ਜਿਵੇਂ ਆਮ ਸੰਗਤਾਂ ਜਾਣਦੀਆਂ ਨੇ ਕਿ ਜਦੋਂ ਰਾਮ ਚੰਦਰ ਜੀ ਨੇ ਜੱਗ ਕਰਨ ਵਾਸਤੇ ਘੋੜਾ ਛੱਡਿਆ ਸੀ, ਸਾਰੀ ਧਰਤੀ ਤੇ ਫਿਰਦਾ ਫਿਰਦਾ ਪੰਜਾਬ ਦੀ ਧਰਤੀ ਤੇ ਆਇਆ, ਲਹੂ ਕੁਸ਼ੂ ਨੇ ਫੜ ਕੇ ਬੰਨ ਲਿਆ ਸੀ ਤੇ ਜੰਗ ਦੇ ਵਿੱਚ ਵੱਡੇ ਵੱਡੇ ਮਹਾਬਲੀ ਸੂਰਮੇ ਰਾਮ ਚੰਦਰ ਵਰਗੇ, ਲਛਮਣ ਵਰਗੇ, ਹਨੂਮਾਨ ਵਰਗੇ ਸਾਰੇ ਦੇ ਸਾਰੇ ਮੂਰਛਤ ਕਰ ਛੱਡੇ ਸਨ। ਸਾਰੀ ਰਾਮ ਚੰਦਰ ਦੀ ਸੈਨਾ ਹੀ ਮਾਰ ਕੇ ਦੋਹਾਂ ਭਰਾਵਾਂ ਸੁੱਟ ਦਿੱਤੀ ਸੀ। ਜੱਗ ਕਰਨ ਵਿੱਚ ਵਿਘਨ ਪੈ ਗਿਆ ਨਾ। ਤੇ ਜੇ ਜੱਗ ਕਰਨ ਵਾਲਾ ਰਾਜਾ ਜਿੱਤ ਵੀ ਜਾਵੇ ਉਸ ਜੰਗ ਵਿੱਚ, ਫਿਰ ਵੀ ਕਿੰਨਾ ਮਨੁੱਖੀ ਜਾਨਾਂ ਦਾ ਘਾਣ ਹੋਇਆ। ਭਾਵ ਕਿ ਇੱਕ ਅਸਮੇਧ ਜੱਗ ਕਰਨਾ ਬੜਾ ਔਖਾ ਸੀ, ਜੇ ਹੋ ਜਾਵੇ ਸੰਪੂਰਨ ਬੜਾ ਫਲ ਮੰਨਿਆ ਜਾਂਦਾ ਸੀ। ਮਹਾਰਾਜ ਕਹਿੰਦੇ ਨੇ ਐਸੇ ਉੱਗਰ ਕਰਮ ਕਰਨ ਦੀ ਗੁਰਸਿੱਖ ਨੂੰ ਜ਼ਰੂਰਤ ਨਹੀਂ। ਅਸਮੇਧ ਜੱਗ ਫਲ ਸਿੱਖ ਕੋ ਜਿਵਾਏ ਕਾ। ਸਿੱਖ ਨੂੰ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਛਕਾ ਦੇਣ ਦਾ ਅਸਮੇਧ ਜੱਗ ਜਿੰਨਾ ਫਲ ਜੋ ਹੈ ਇਹ ਪ੍ਰਾਪਤ ਹੋ ਜਾਂਦਾ ਹੈ। ਐਡੀ ਮਹਾਨਤਾ ਹੈ ਗੁਰੂ ਕੇ ਸਿੱਖ ਦੀ ਸੇਵਾ ਦੀ। ਫਿਰ ਕਹਿੰਦੇ ਨੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਸੌ ਮਕਾਨ ਸ਼ੁੱਧ ਸੋਨੇ ਦੇ ਬਣਾ ਬਣਾ ਕੇ ਕੋਈ ਦੀਨੇ ਦਾਨ ਕਰ ਦੇਵੇ, ਜਿੰਨਾ ਉਹ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੋਣਾ ਹੈ। ਪੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ, ਗੁਰੂ ਕੇ ਸਿੱਖ ਨੂੰ ਇੱਕ ਸ਼ਬਦ ਸਿਖਾ ਦੇਣ ਦਾ, ਗੁਰੂ ਕੀ ਬਾਣੀ ਦੇ ਸ਼ਬਦ ਦੀ ਸ਼ੁੱਧ ਸੰਥਿਆ ਕਰਾ ਦੇਣ ਦਾ ਐਡਾ ਮਹਾਨ ਫਲ ਹੈ। ਕੀਰਤਨ ਰੂਪ ਵਿੱਚ ਸ਼ਬਦ ਸਿਖਾ ਦੇਣ ਦਾ ਐਡਾ ਵੱਡਾ ਫਲ ਹੈ ਕਿ ਉਹ ਮਾਨੋ ਕਿ ਸੈਂਕੜੇ ਮੰਦਰ ਸੋਨੇ ਦੇ ਬਣਾ ਬਣਾ ਕੇ ਉਹਨਾਂ ਦਾ ਦਾਨ ਕਰਨ ਦੇ ਫਲ ਨਾਲੋਂ ਵੀ ਵਧੀਕ ਹੈ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਕਿਸੇ ਪੂਰਨ ਸਾਧੂ ਦੇ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਸ਼ਰਧਾ ਭਾਵਨਾ ਨਾਲ ਕਰਨ ਵਾਸਤੇ ਜਾਣਾ ਬੜਾ ਵੱਡਾ ਉਹਦਾ ਫਲ ਹੈ। ਗ੍ਰੰਥਾਂ ਦਾ ਵਰਣਨ ਹੈ, ਵਿਦਵਤ ਜਗ ਕਰਤ ਸਦਾ ਜੇ ਦਿਜ ਉੱਤਮ ਗੋਤ, ਸਾਧ ਨਿਕਟ ਚਲ ਜਾਤ ਹੀ ਸੋ ਫਲ ਪਗ ਪਗ ਹੋਤ। ਜਿਹੜਾ ਕੋਈ ਸੋ ਵਿਧੀਵਤ ਵੇਦਾਂ ਸ਼ਾਸਤਰਾਂ ਦੀ ਦੱਸੀ ਵਿਧੀ ਦੇ ਪੂਰਵਕ ਉੱਤਮ ਗੋਤ ਵਾਲਾ ਕਰਮ ਧਰਮ ਵਿੱਚ ਪ੍ਰਪੱਗ ਚੰਗਾ ਬ੍ਰਾਹਮਣ ਕੋਈ ਜਗ ਕਰੇ, ਜੋ ਉਸ ਜਗ ਦਾ ਫਲ ਮਿਲਦਾ ਹੈ ਕਿਸੇ ਸਾਧੂ ਕੋਲ ਕਿਸੇ ਬ੍ਰਹਮ ਗਿਆਨੀ ਦੇ ਕੋਲ ਜਾਣ ਦੇ ਨਾਲ ਕਦਮ ਕਦਮ ਤੇ ਉਹ ਫਲ ਜਗ ਦਾ ਪ੍ਰਾਪਤ ਹੁੰਦਾ ਹੈ। ਜਿੰਨੇ ਕਦਮ ਤੁਰ ਕੇ ਗਏ ਉਹਨੇ ਜਗਾਂ ਦਾ ਫਲ, ਇੱਕ ਪਰਮੇਸ਼ਰ ਦੇ ਪਿਆਰੇ ਨਾਮ ਰਸੀਏ ਮਹਾਤਮਾ ਬ੍ਰਹਮ ਗਿਆਨੀ ਦੇ ਦਰਸ਼ਨਾਂ ਦਾ ਐਡਾ ਵੱਡਾ ਫਲ ਹੈ। ਫਿਰ ਕਹਿੰਦੇ ਨੇ ਇੱਕ ਵਾਰ ਤਾਂ ਕੀ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, 20 ਵਾਰ ਕਿਸੇ ਸਾਧੂ ਮਹਾਤਮਾ ਦੇ ਦਰਸ਼ਨ ਕੀਤੇ ਹੋਣ, ਜਿੰਨਾ ਫਲ ਮੰਨਿਆ ਜਾਵੇ, ਤੈਸਾ ਪੁੰਨ ਸਿੱਖ ਕੋ ਪੱਗ ਚਾਪ ਕਰ ਸਵਾਏਗਾ, ਥੱਕੇ ਮਨ ਦੇ ਸਿੱਖ ਦੀ ਮੁੱਠੀ ਚਾਪੀ ਕਰਨੀ, ਲੱਤਾਂ ਬਾਹਾਂ ਘੁੱਟ ਕੇ ਆਰਾਮ ਪਹੁੰਚਾਉਣਾ, ਉਹ ਬ੍ਰਹਮ ਗਿਆਨੀ ਕਿਸੇ ਮਹਾਂਪੁਰਖ ਕਿਸੇ ਸਾਧੂ ਦੇ ਅਨੇਕਾਂ ਵਾਰ ਦਰਸ਼ਨ ਕਰਨ ਦਾ ਫਲ ਮਹਾਤਮ ਪ੍ਰਾਪਤ ਹੋ ਜਾਂਦਾ ਹੈ। ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਿਭਾਏਗਾ, ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰ ਖੈਤ, ਅਸੋਮੇਧ ਜਗ ਫਲ ਸਿੱਖ ਕੋ ਜਵਾਏਗਾ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦਿੰਦੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਪੁੰਨ ਸਿੱਖ ਕੋ ਪੱਗ ਚਾਪ ਕਰ ਸਵਾਏਗਾ। ਇਹ ਇੱਕ ਸਿੱਖ ਦੀ ਸੇਵਾ ਦਾ ਫਲ ਹੈ, ਗੁਰੂ ਕੇ ਸਿੱਖ ਦੀ। ਤੇ ਜਦ ਗੁਰੂ ਕੀ ਸੇਵਾ ਕੀਤੀ ਜਾਵੇ, ਜਦ ਸਿੱਖ ਦੀ ਸੇਵਾ ਦਾ ਹੀ ਐਡਾ ਵੱਡਾ ਮਹਾਤਮ ਹੈ, ਤਾਂ ਗੁਰੂ ਕੀ ਸੇਵਾ ਦਾ ਮਹਾਤਮ ਤਾਂ ਫਿਰ ਲਫ਼ਜ਼ਾਂ ਵਿੱਚ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਿਆ, ਜੋ ਸਿੱਖਾਂ ਨੂੰ ਲੋਚਿਆ ਸੋ ਗੁਰ ਖੁਸ਼ੀ ਆਵੇ। ਸਤਿਗੁਰੂ ਗੁਰਸਿੱਖਾਂ ਅੰਦਰ ਵਰਤਦੇ ਨੇ, ਜਿਹੜਾ ਗੁਰਸਿੱਖਾਂ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰਦਾ ਹੈ, ਉਹਦੇ ਉੱਪਰ ਗੁਰੂ ਕੀ ਖੁਸ਼ੀ ਹੁੰਦੀ ਹੈ, ਗੁਰੂ ਕੀ ਪ੍ਰਸੰਨਤਾ ਹੁੰਦੀ ਹੈ। ਜਦ ਸਿੱਖ ਦੀ ਸੇਵਾ ਇੰਨਾ ਮਹਾਨ ਫਲ ਦਿੰਦੀ ਹੈ, ਤਾਂ ਗੁਰੂ ਕੀ ਸੇਵਾ ਨੂੰ ਕੌਣ ਲਫ਼ਜ਼ਾਂ ਵਿੱਚ ਵਰਣਨ ਕਰ ਸਕੇ, ਉਹਦੇ ਮਹਾਤਮ ਦਾ ਅੰਦਾਜ਼ਾ ਕੌਣ ਲਗਾ ਸਕੇ। ਇਸ ਲਈ ਗੁਰਸੇਵਾ ਤਪਾਂ ਸਿਰ ਤਪਸਾਰ, ਗੁਰੂ ਕੀ ਸੇਵਾ ਸਾਰੇ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ, ਕੋਈ ਜਪ ਤਪ ਇਸ ਦੇ ਬਰਾਬਰ ਨਹੀਂ ਪਹੁੰਚਦਾ। ਮਹਾਨ ਤੋਂ ਮਹਾਨ ਹੈ ਗੁਰੂ ਕੀ ਸੇਵਾ। ਪ੍ਰੇਰਣਾ ਦਿੰਦੇ ਹਨ ਸਤਿਗੁਰੂ ਜੀ, ਆਪਣਾ ਗੁਰ ਸੇਵ ਸਦ ਹੀ, ਪ੍ਰੇਮੀਆਂ ਆਪਣੇ ਗੁਰਾਂ ਦੀ ਸਦਾ ਸੇਵਾ ਕਰ, ਸਦਾ ਗੁਰੂ ਕੀ ਸਾਦੀ ਨਵਾਜੀ ਸਤ ਸੰਗਤ ਦੀ ਸੇਵਾ ਕਰ। ਸੰਗਤ ਦੀ ਸੇਵਾ ਗੁਰੂ ਕੀ ਸੇਵਾ ਹੈ, ਗੁਰੂ ਪੰਥ ਦੀ ਸੇਵਾ ਗੁਰੂ ਕੀ ਸੇਵਾ ਹੈ। ਮਹਾਰਾਜ ਫਰਮਾਨ ਕਰਦੇ ਹਨ, ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀਕੋ, ਆਗੈ ਫਲੈ ਇਨਹੀ ਕੋ ਦਿਓ, ਜਸ ਮੈਂ ਜਗ ਔਰ ਦਿਓ ਸਭ ਫੀਕੋ, ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ, ਤਨ ਹੈ ਸਭ ਹੀ ਇਨਹੀ ਕੋ। ਗੁਰੂ ਕੀ ਸੰਗਤ ਦੀ ਸੇਵਾ ਗੁਰੂ ਕੀ ਸੇਵਾ। ਔਰ ਇਸੇ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ, ਗੁਰੂ ਕੇ ਅੱਗੇ ਗੁਰੂ ਕੇ ਪਾਵਨ ਪਵਿੱਤਰ ਸਰੂਪ ਉੱਪਰ ਚੌਰ ਚਲਾਉਣਾ, ਸਤਿਗੁਰੂ ਮਹਾਰਾਜ ਦੇ ਸੁਖ ਆਸਨ ਦੀ, ਗੁਰੂ ਕਿਆ ਰੁਮਾਲਿਆਂ ਦੀ, ਹੋਰ ਹਰ ਤਰ੍ਹਾਂ ਦੀ ਸੇਵਾ, ਪ੍ਰਕਾਸ਼ ਦੀ ਤਰ੍ਹਾਂ ਤਰ੍ਹਾਂ ਦੀ ਸੇਵਾ ਹੈ ਸਤਿਗੁਰਾਂ ਦੀ। ਇਸੇ ਤਰ੍ਹਾਂ ਗੁਰੂ ਕੀਆਂ ਸੰਗਤਾਂ ਦੀ ਸੇਵਾ, ਗੁਰੂ ਦਰਬਾਰ ਦੀ ਸਫਾਈ ਦੀ ਸੇਵਾ, ਲੰਗਰ ਪਕਾਉਣ ਦੀ, ਤਿਆਰ ਕਰਨ ਦੀ, ਵਰਤਾਉਣ ਦੀ, ਬਰਤਨ ਮਾਂਜਣ ਇਤਿਆਦਿਕ ਦੀ, ਕਈ ਪ੍ਰਕਾਰ ਦੀ ਸੇਵਾ ਗੁਰੂ ਘਰ ਦੇ ਵਿੱਚ ਹੈ। ਸੋ ਆਪਣਾ ਗੁਰਸੇਵ ਸਦ ਹੀ, ਪ੍ਰੇਮੀਆਂ ਸਦਾ ਆਪਣੇ ਗੁਰਾਂ ਦੀ ਸੇਵਾ ਕਰ। ਇਉਂ ਆਪਣੇ ਤਨ ਦੇ ਨਾਲ ਗੁਰੂ ਕੀ ਸੇਵਾ ਕਰਦਿਆਂ ਹੋਇਆਂ, ਰਮਹੋ ਗੁਣ ਗੋਬਿੰਦ, ਗੋਬਿੰਦ ਬਾਣੀ ਕਰਕੇ ਜਾਣਨੇ ਯੋਗ ਜੋ ਅਕਾਲ ਪੁਰਖ ਵਾਹਿਗੁਰੂ ਹੈ, ਨਾਲ ਨਾਲ ਉਸ ਵਾਹਿਗੁਰੂ ਦੇ ਗੁਣਾਂ ਦਾ ਰਮਨ ਕਰ, ਭਾਵ ਉਚਾਰਨ ਕਰ। ਸੇਵਾ ਅਤੇ ਸਿਮਰਨ ਦੋਨੋਂ ਪੱਖ ਸਤਿਗੁਰਾਂ ਦਰਸਾਏ ਨੇ, ਸਦਾ ਆਪਣੇ ਗੁਰਾਂ ਦੀ ਸੇਵਾ ਕਰ, ਔਰ ਨਾਲ ਹੀ ਆਪਣੀ ਰਸਨਾ ਤੋਂ ਗੁਣ, ਅਕਾਲ ਪੁਰਖ ਵਾਹਿਗੁਰੂ ਦੇ ਗੁਣ ਜੋ ਹਨ, ਉਹਨਾਂ ਦਾ ਰਮਣ ਉਚਾਰਨ ਕਰ, ਗੁਰੂ ਕੇ ਗੁਣ ਗਾ, ਵਾਹਿਗੁਰੂ ਦੀ ਸਿਫਤ ਸਲਾਹ ਗਾਇਨ ਕਰ। सास सास अराध हर हर स्वास स्वास आउंदे जांदे साह दे नाल अराध हर हर आराधना कर हर एक नूं हरे भरे करन वाले हर एक दे दुखां नूं नास करन वाले परमेश्वर दे सास सास जो साहां दा वी साह रूप है जो प्राणा दा वी प्राण आसरा रूप है स्वास स्वास उस अकाल पुरख वाहिगुरु दे नाम दा आराधन कर सदा उस परमेश्वर दा सिमरन कर इस दे सदका लह जाए मन की चिंद मन दियां सारियां चिंद चिंतावां जो हन लथ जाणगियां चिंद जो चितवदियां हन मन दियां ओह वी लह जाणगियां चितवदियां जदों पूरियां हो गईयां तां आपे लथ गईयां सो मन दी चितवनी वी पूरी होवेगी जां इह अवस्था आ जावेगी कि लह जाए मन की चिंद मन दियां चितवियां लथ ही जाणगियां किसे पदार्थ दी कामना ही मन दे विच नहीं रहणी ऐसी अमंग बिरती सतगुरु महाराज की कृपा दे नाल हो जाती है इस संसार दे तां की आत्मक ज्ञानी जो हन ब्रह्म लोक दे पदार्थां दा वी त्याग कर देंदे ने प्रालब्ध अनुसार सुते सत जो मिलिया उस नूं वरत्या भोगिया मन अंदर कोई चितवनी नहीं मन अंदर कोई कल्पना नहीं चितवनियां और कल्पनावां ही मनुख नूं भरमाउंदियां रहिंदियां ने और दुखी करदियां रहिंदियां ने एक पदार्थ प्राप्त होया होर दी चितवनी कीती उस चितवनी विच मन लगा रहा ऐ पदार्थ मिल जावे मिल गया तां खुशी ते हंकार ना मिलिया तां दुख इह मन दियां चितवनियां दा मनुख हमेशा भरमाया रहिंदा मन दा टिका नहीं बनदा वाहिगुरु दे गुण गाउण नाल अठे पहर सिमरन करन दे नाल ते गुरु की सेवा करन दे नाल मन दियां चितवनियां लथ जाणगियां मन टिका विच आवेगा फिर लह जाए मन की चिंद मन दियां जिहड़ियां चिंतावां हन इह वी लथ जाणगियां सारे फिकर सब परेशानियां दूर हो जाणगियां चिंत अचिंता सगली गई प्रभ नानक 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 मई हजूर फरमाउंदे हन के सतगुरु नानक देव साहब सच्चे पातशाह जी की कृपा दे नाल सारियां चिंतावां दूर हो के मनुख अचिंत निश्चिंत हो जांदा है धुर की बाणी आई तिन सगली चिंत मिटाई धुरों आई हुई अकाल पुरख वाहिगुरु की इस प्रतख बाणी ने अपने नाल जुड़े मनुख दियां सारियां चिंतावां मेट दित्तियां कोई फिक्र ना रहा कोई परेशानी ना रही चिंता ना रहा कोई फिक्र ना रहा चिंता ना रही कि अगे जाके पता नहीं साडा की हाल होवेगा पार उतारा होवेगा कि नहीं कितने जमा दे वस ना पै जाइए जमण मरण का गेड़ा ना पै जावे नरकां दे दुख ना भोगने पैण ये चिंतावां ये जिहड़े फिक्र लगे हुए ने ये भी लथ जांदे ने दूर हो जांदे ने क्योंकि सिमरन और सेवा विच जुड़िया होया वडभागी गुरसिख प्यारा मोख पदवी का अधिकारी बन अकाल पुरख वाहिगुरु की प्राप्ति जीवन मुक्ति का महान आत्मिक आनंद प्राप्त कर लेंदा है इवों मन दियां चितवनियां और चिंतावां सारियां लथ जाणगियां मेरे मन जाप प्रभ का नाओ हे मेरे मना ऐ जीव जाप जाप कर प्रभ का नाओ प्रभ सर्व कला समर्थ जो रक्षक स्वरूप रक्षा करन हारा वाहिगुरु है उस दे नाम नूं जप परमेश्वर दे नाम दा जाप कर रसना दे नाल पुनः पुनः वाहिगुरु दा नाम लैणा इस नूं जपना कहा जांदा है वाहिगुरु 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 दा उचारण कर परमेश्वर दे नाम दा जाप कर सुख सहज आनंद पावहि भाई नाम जपण दे सदका सारे सुख प्राप्त कर लवेगा हलत सुख पलत सुख नित सुख सिमरनो नाम गोबिंद का सदा लीजै सारे सुखां दी प्राप्ति हो जावेगी सहज ज्ञान मिलेगा आत्मिक ज्ञान सहज अवस्था आवेगी सहज आत्मिक अडोलता मिलेगी आनंद पावे है आनंद पा लवेगा आनंद आनंद सब को कहे कहण मात्र नूं तां हर कोई आनंद आनंद कहिंदा है बड़ा आनंद है जी बड़ा आनंद है जी हर वस्तु विच मनुख आनंद पाल रहे है विषयी मनुख विषयां विच आनंद पालदा है भुखे नूं प्रसादा मिल गया रज लिया कहिंदा आनंद हो गया होर भी कई प्रकार दे आनंद संसार विच कहे जांदे ने आनंद आनंद सब को कहे कहिंदा तां हर कोई है आनंद आनंद पर आनंद गुर ते जाणिया जिहड़ा असली आनंद है ओह तां सतगुरां तों ही जाणिया जांदा है गुरु महाराज उस आत्मिक आनंद दी सोझी कराउंदे ने जो आनंद एक बार प्राप्त होवे ते फिर उस तों कदे वांझे नहीं होईदा जिहड़ा आनंद कदे कोलों खुसदा नहीं ऐसा आत्मिक आनंद प्रेमियां प्राप्त कर लवेगा सुख पावेगा आत्मिक सुख सहज अवस्था का सुख ਇਉਂ ਆਨੰਦ ਦੀ ਪ੍ਰਾਪਤੀ ਹੋਵੇਗੀ। ਵਾਹਿਗੁਰੂ ਦਾ ਸਿਮਰਨ ਕਰਦੇ ਆ ਮਿਲੀ ਨਿਰਮਲ ਥਾਓ। ਤੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸਿਮਰਨ ਕੀਤਾ ਉਹਨਾਂ ਦੀ ਆਤਮਾ ਨਿਰਮਲ ਅਸਥਾਨ ਵਿੱਚ ਜਾ ਮਿਲੀ। ਨਿਰਮਲ ਜਿੱਥੇ ਮੈਲ ਨਹੀਂ, ਜਨਮ ਮਰਨ ਦੀ ਮੈਲ ਨਹੀਂ, ਪਾਪਾਂ ਦੀ ਮੈਲ ਨਹੀਂ, ਵਿਸ਼ਿਆਂ ਵਿਕਾਰਾਂ ਦੀ ਮੈਲ ਨਹੀਂ, ਈਰਖਾ ਦੂਈ ਦਵੈਤ ਇਤਿਆਦਿਕ ਦੀ ਮੈਲ ਨਹੀਂ। ਉਹ ਅਸਥਾਨ ਵਾਹਿਗੁਰੂ ਦਾ ਸਰੂਪ ਰੂਪੀ ਘਰ ਸੱਚਖੰਡ ਉਸ ਨਿਰਮਲ ਉੱਜਲ ਜਗ੍ਹਾ ਤੇ ਜਾ ਕੇ ਅਸਥਾਨ ਮਿਲ ਜਾਵੇਗਾ। ਹਿਰਦੇ ਦਾ ਅਸਥਾਨ ਨਿਰਮਲ ਪਵਿੱਤਰ ਹੋ ਜਾਵੇਗਾ, ਬੁੱਧੀ ਰੂਪੀ ਥਾਂ ਨਿਰਮਲ ਹੋ ਜਾਵੇਗਾ। ਤੇ ਇਉਂ ਭਾਈ ਜਿਨ੍ਹਾਂ ਨੇ ਵੀ ਸੇਵਾ ਕੀਤੀ ਉਹਨਾਂ ਨੂੰ ਨਿਰਮਲ ਉੱਜਲ ਅਸਥਾਨ ਪਰਮੇਸ਼ਰ ਦੀ ਪ੍ਰਾਪਤੀ ਰੂਪ ਮਿਲਿਆ ਹੈ, ਮਿਲ ਜਾਵੇਗਾ ਜੇ ਵਾਹਿਗੁਰੂ ਦੇ ਨਾਮ ਸਿਮਰਨ ਦੇ ਵਿੱਚ ਜੁੜ ਜਾਵੇ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫੁਰਮਾਉਂਦੇ ਨੇ, ਸਾਧ ਸੰਗ ਉਧਾਰ ਇਹੋ ਮਨ। ਮਨ ਇੱਥੇ ਨੰਨੇ ਨੂੰ ਔਂਕੜ ਹੈ ਜਿਸ ਦਾ ਅਰਥ ਹੈ ਜੀਵ ਆਤਮਾ। ਸਾਧ ਸੰਗ ਉਧਾਰ ਇਹੋ ਮਨ, ਭਾਈ ਆਪਣੇ ਇਸ ਜੀਵ ਆਤਮੇ ਦਾ ਉਧਾਰ ਕਰ ਲੈ ਸਾਧ ਸੰਗਤ ਰਾਹੀਂ। ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਤ ਪੁਨੀਤ। ਸਾਧ ਸੰਗਤ ਕਰ, ਸਾਧ ਜੋ ਸ਼੍ਰੋਮਣੀ ਸਤਿਗੁਰੂ ਜੀ ਹਨ ਉਹਨਾਂ ਦੀ ਸੰਗਤ ਕਰ। ਪ੍ਰੇਮੀਆਂ ਇਸ ਸਾਧ ਸੰਗਤ ਦੇ ਸਦਕਾ ਗੁਰੂ ਕੀ ਕਿਰਪਾ ਦੇ ਨਾਲ ਮਨ ਦੇ ਭੈੜੇ ਸੁਭਾਅ ਜੋ ਹਨ ਉਹ ਨਾਸ ਹੋ ਜਾਣਗੇ, ਖਤਮ ਹੋ ਜਾਣਗੇ। ਪਰਮੇਸ਼ਰ ਦਾ ਸਿਮਰਨ ਕਰ। ਤੇਰਾ ਜਿਹੜਾ ਅਪਵਿੱਤਰ ਜੀਵਨ ਹੈ ਵਿਸ਼ਿਆਂ ਵਿਕਾਰਾਂ ਵਿੱਚ ਲੱਗ ਕੇ ਗੰਧਲਾ ਹੋਇਆ ਹੋਇਆ ਇਹ ਵੀ ਪਵਿੱਤਰ ਹੋ ਜਾਵੇਗਾ। ਪਿਛਲੀ ਅਪਵਿੱਤਰਤਾ ਖਤਮ ਹੋ ਕੇ ਅੱਗੋਂ ਜੀਵਨ ਪਵਿੱਤਰ ਹੋਵੇਗਾ, ਨਿਰਮਲ ਉੱਜਲ ਹੋਵੇਗਾ। ਇਉਂ ਸਾਧ ਸੰਗਤ ਕਰ, ਮਾਇਆ ਦੇ ਆਸਰਾ ਰੂਪ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ। ਸੋ ਇਉਂ ਸਾਧ ਸੰਗਤ ਵਿੱਚ ਮਿਲ ਕੇ ਆਪਣੇ ਇਸ ਜੀਵ ਆਤਮੇ ਦਾ ਉਧਾਰ ਕਰ ਲੈ, ਪਾਰ ਉਤਾਰਾ ਕਰ ਲੈ। ਆਠ ਪਹਿਰ ਆਰਾਧ। ਤੇ ਕੇਵਲ ਇੰਨਾ ਕੋਈ ਨਹੀਂ ਕਿ ਜਿੰਨਾ ਚਿਰ ਸਾਧ ਸੰਗਤ ਕੀਤੀ ਹੈ ਉਹਨਾਂ ਚਿਰ ਹੀ ਬਿਰਤੀ ਪਰਮੇਸ਼ਰ ਨਾਲ ਜੋੜਨੀ ਹੈ ਜਾਂ ਉਹਨਾਂ ਚਿਰ ਹੀ ਸਿਮਰਨ ਕਰਨਾ, ਨਹੀਂ। ਆਠ ਪਹਿਰ ਆਰਾਧ, ਸਤਸੰਗਤ ਦੇ ਪ੍ਰਭਾਵ ਨੂੰ ਹਮੇਸ਼ਾ ਆਪਣੇ ਮਨ ਵਿੱਚ ਟਿਕਾਉਂਦਿਆਂ ਹੋਇਆਂ ਅੱਠੇ ਪਹਿਰ ਅਕਾਲ ਪੁਰਖ ਵਾਹਿਗੁਰੂ ਦਾ ਆਰਾਧਨ ਕਰ, ਸਦਾ ਸਿਮਰਨ ਕਰ। ਹਰ ਵਕਤ ਗਾਉਂਦਾ ਰਹੋ, ਹਰ ਵਕਤ ਵਾਹਿਗੁਰੂ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾ। ਇਸ ਦਾ ਆਤਮਿਕ ਫਲ ਤੈਨੂੰ ਐਸਾ ਮਹਾਨ ਮਿਲੇਗਾ ਕਿ ਕਾਮ ਕ੍ਰੋਧ ਅਹੰਕਾਰ ਬਿਨਸੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਜਿਹੜੇ ਵਿਕਾਰ ਹਨ ਬਿਨਸੈ ਨਾਸ ਹੋ ਜਾਣਗੇ, ਖਤਮ ਹੋ ਜਾਣਗੇ। ਕਾਮ ਵਾਸ਼ਨਾ ਔਰ ਇਸੇ ਪ੍ਰਕਾਰ ਕ੍ਰੋਧ ਔਰ ਅਹੰਕਾਰ ਜਿਹੜੇ ਇਹ ਵੱਡੇ ਵੱਡੇ ਔਗਣ ਹਨ, ਜੀਵਾਂ ਨੂੰ ਕਿਧਰੇ ਟਿਕਣ ਨਹੀਂ ਦਿੰਦੇ, ਭਰਮਾਉਂਦੇ ਰਹਿੰਦੇ ਨੇ, ਨਰਕ ਗਾਮੀ ਬਣਾਉਂਦੇ ਹਨ। ਕਿਸੇ ਵੀ ਯਤਨ ਦੇ ਨਾਲ ਇਹਨਾਂ ਤੋਂ ਛੁਟਕਾਰਾ ਨਹੀਂ ਹੋ ਰਿਹਾ। ਅਨਕ ਯਤਨ ਨਹੀਂ ਹੋਤ ਛੁਟਾਰਾ, ਬਹੁਤ ਸਿਆਣਪ ਆਗਲ ਭਾਰਾ। ਅਨੇਕਾਂ ਯਤਨਾਂ ਰਾਹੀਂ ਛੁਟਕਾਰਾ ਨਹੀਂ ਹੁੰਦਾ, ਬਿਰਤੀ ਵਾਰ ਵਾਰ ਇਹਨਾਂ ਵਿਕਾਰਾਂ ਵੱਲੇ ਜਾਂਦੀ ਹੈ। ਹਉ ਮੈਂ ਮਤ ਹੰਕਾਰ ਬੁੱਧੀ ਮਨੁੱਖ ਨੂੰ ਕਦੇ ਟਿਕਣ ਨਹੀਂ ਦਿੰਦੀ। ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਔਗਣ ਹਨ ਇਹ ਮਨ ਵਿੱਚੋਂ ਨਾਸ ਹੋ ਜਾਣਗੇ। ਇਹਨਾਂ ਦੇ ਨਾਸ ਹੋਣ ਨਾਲ ਮਿਟੈ ਸਗਲ ਉਪਾਦ, ਸਾਰੇ ਉਪਾਦ ਭਾਵ ਜਿਹੜੇ ਉਪਦਰਵ ਹਨ ਉਹ ਵੀ ਮਿਟ ਜਾਣਗੇ। ਉਪਦਰਵ ਤੋਂ ਭਾਵ ਕਲੇਸ਼, ਹਰ ਪ੍ਰਕਾਰ ਦੇ ਕਲੇਸ਼ਾਂ ਦਾ, ਹਰ ਪ੍ਰਕਾਰ ਦੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਮੁਸ਼ਕਲ ਭਰੇ ਸਮੇਂ ਹਨ ਉਹਨਾਂ ਦਾ ਖਾਤਮਾ ਹੋ ਜਾਵੇਗਾ। ਉਪਾਦ ਜਿਹੜੇ ਉਪਾਧੀ ਤਾਪ ਹਨ ਸਰੀਰ ਤੇ ਅਚਾਨਕ ਆ ਪੈਣ ਵਾਲੇ, ਕੋਈ ਨਾ ਕੋਈ ਰੋਗ, ਕੋਈ ਨਾ ਕੋਈ ਅਚਾਨਕ ਕੋਈ ਸੱਟ ਫੇਟ ਲੱਗ ਜਾਣੀ, ਕੋਈ ਵਿਪਤਾ ਆ ਪੈਣੀ, ਇਹ ਸਾਰੀਆਂ ਉਪਾਧੀਆਂ ਉਪਦਰਵ ਜੋ ਹਨ ਇਹ ਵੀ ਸਾਰੇ ਮਿਟ ਜਾਣਗੇ। ਅਟਲ ਅਛੇਦ ਅਭੇਦ ਸੁਆਮੀ, ਉਹ ਸੁਆਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ? ਅਟਲ, ਅਟਲ ਹੈ, ਟਲਣ ਤੋਂ ਰਹਿਤ ਹੈ, ਕਦੇ ਟਲਣ ਵਾਲਾ ਨਹੀਂ, ਭਾਵ ਉਹਦੀ ਪਦਵੀ ਜੋ ਹੈ ਕਦੇ ਵੀ ਖਤਮ ਹੋਣ ਵਾਲੀ ਨਹੀਂ। ਦੁਨੀਆਂ ਤੇ ਮਨੁੱਖ ਨੂੰ ਰਾਜ ਭਾਗ ਦੀ ਪ੍ਰਾਪਤੀ ਹੁੰਦੀ ਹੈ, ਪਰ ਉਹ ਰਾਜ ਭਾਗ ਦੀ ਪਦਵੀ ਅਟਲ ਨਹੀਂ, ਕਿਸੇ ਵਕਤ ਵੀ ਟਲ ਸਕਦੀ ਹੈ, ਕਿਸੇ ਵਕਤ ਵੀ ਉਹਦੇ ਤੋਂ ਵਾਂਝੇ ਹੋਣਾ ਪੈ ਸਕਦਾ ਹੈ। ਵੱਡੇ ਵੱਡੇ ਰਾਜੇ ਮਹਾਰਾਜੇ ਜੋ ਹਨ ਉਹਨਾਂ ਨੂੰ ਰਾਜ ਗੱਦੀ ਰਾਜ ਸੱਤਾ ਤਿਆਗ ਕੇ ਫਿਰ ਦਰ ਦਰ ਦੇ ਭਿਖਾਰੀ ਬਣਨਾ ਪੈ ਜਾਂਦਾ ਹੈ। ਤੇ ਅੱਜ ਦੇ ਲੋਕਤੰਤਰਕ ਯੁੱਗ ਵਿੱਚ ਤਾਂ ਆਪਾਂ ਜਾਣਦੇ ਹੀ ਹਾਂ, ਵੱਖਰੇ ਵੱਖਰੇ ਦੇਸ਼ਾਂ ਦੀ ਸਮਾਂ ਸੀਮਾ ਮਿੱਥੀ ਹੁੰਦੀ ਹੈ ਸਰਕਾਰ ਦੀ, ਜਦੋਂ ਉਹ ਸਮਾਂ ਸੀਮਾ ਪ੍ਰਾਪਤ ਹੋ ਗਈ ਉਦੋਂ ਰਾਜ ਗੱਦੀ ਦਾ ਤਿਆਗ ਕਰਨਾ ਹੀ ਪੈਣਾ ਹਰ ਹਾਲਤ। ਇਉਂ ਹੈ ਦੁਨੀਆਂ ਦਾ ਰਾਜ ਭਾਗ ਅਟਲ ਨਹੀਂ, ਇਹ ਤਾਂ ਸਤਿਗੁਰੂ ਮਹਾਰਾਜ ਦੀ ਪਾਵਨ ਉਪਮਾ ਦੇ ਵਿੱਚ ਹੀ ਵਰਣਨ ਕੀਤਾ ਹੈ। ਗੁਰੂ ਰਾਮਦਾਸ ਸਤਸਲ ਭਾਣ ਤੂੰ ਅਟਲ ਰਾਜ ਅਭਾਗ ਦਲ, ਸਲ ਭੱਟ ਜੀ ਕਹਿੰਦੇ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਦਾ ਰਾਜ ਵੀ ਅਟਲ ਹੈ ਤੇ ਆਪ ਜੀ ਦਾ ਸ਼ੁਭ ਗੁਣਾ ਰੂਪੀ ਜਿਹੜਾ ਦਲ ਹੈ, ਲਸ਼ਕਰ ਹੈ, ਫੌਜ ਹੈ, ਇਹ ਵੀ ਅਭੱਗ ਹੈ, ਭੱਜਣ ਵਾਲੀ ਨਹੀਂ ਤੇ ਨਾਸ ਹੋਣ ਵਾਲੀ ਨਹੀਂ। ਵਾਹਿਗੁਰੂ ਦਾ ਰਾਜ ਸਦਾ ਇੱਕ ਰਸ ਕਾਇਮ ਰਹਿਣ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤੇ ਵਾਹਿਗੁਰੂ ਦੇ ਸਰੂਪ ਨੇ, ਸਦਾ ਗੁਰੂ ਕਾ ਭਾਗ ਰਾਜ ਭਾਗ ਜਿਹੜਾ ਹੈ ਇਹ ਕਾਇਮ ਹੈ, ਕਦੇ ਵੀ ਟਲਣ ਵਾਲਾ ਨਹੀਂ, ਕਦੇ ਪਾਸੇ ਹੋਣ ਵਾਲਾ ਨਹੀਂ, ਅਟਲ ਸਰੂਪ ਹੈ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ। ਅਛੇਦ ਕਿਸੇ ਸ਼ਸਤਰ ਇਤਿਆਦਿਕ ਦੇ ਛੇਦਣ ਤੋਂ ਰਹਿਤ ਹੈ, ਕੱਟਿਆ ਨਹੀਂ ਜਾ ਸਕਦਾ, ਕਿਸੇ ਪ੍ਰਕਾਰ ਉਸ ਦੇ ਸਰੂਪ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ, ਤਰਕਾਂ ਵਿਤਰਕਾਂ ਰੂਪੀ ਸ਼ੰਕਿਆਂ ਰੂਪੀ ਜਿਹੜੇ ਸ਼ਸਤਰ ਹਨ ਉਹ ਵੀ ਉਹਨੂੰ ਛੇਦ ਨਹੀਂ ਸਕਦੇ। ਅਭੇਦ ਭੇਦ ਤੋਂ ਰਹਿਤ ਹੈ ਅਕਾਲ ਪੁਰਖ ਵਾਹਿਗੁਰੂ, ਉਸ ਦੇ ਭੇਦ ਨੂੰ ਕੋਈ ਨਹੀਂ ਜਾਣਦਾ, ਭੇਦ ਭੇਦਣ ਤੋਂ ਰਹਿਤ ਭਾਵ ਵਿੰਨੇ ਜਾਣ ਤੋਂ ਵੀ ਰਹਿਤ ਹੈ, ਐਸਾ ਸਰੂਪ ਜਿਸ ਨੂੰ ਕਿਸੇ ਵੀ ਪ੍ਰਕਾਰ ਕੋਈ ਹਿਲਾ ਨਹੀਂ ਸਕਦਾ, ਕੋਈ ਛੇਦ ਨਹੀਂ ਸਕਦਾ, ਕੋਈ ਭੇਦ ਵਿੰਨ ਨਹੀਂ ਸਕਦਾ, ਕਿਸੇ ਦੇ ਭੇਦ ਨੂੰ ਕੋਈ ਲੈ ਨਹੀਂ ਸਕਦਾ, ਕਿਸੇ ਦਾ ਭੇਦ ਹਾਸਲ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ, ਤੇ ਫਿਰ ਉਸ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਜਿਹੜਾ ਕੋਈ ਪਾ ਸਕਦਾ, ਐਸਾ ਜਿਹੜਾ ਸਵਾਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ। ਸਰਣ ਤਾ ਕੀ ਆਓ, ਐ ਪ੍ਰੇਮੀਆਂ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾ, ਉਸ ਵਾਹਿਗੁਰੂ ਦਾ ਓਟ ਆਸਰਾ ਲੈ। ਉਹਨਾਂ ਦੀ ਸ਼ਰਨ ਕਾਹਦੀ ਲੈਣੀ ਆ ਜਿਨ੍ਹਾਂ ਨੇ ਆਪ ਹੀ ਅਟਲ ਨਹੀਂ ਰਹਿਣਾ, ਜਿਨ੍ਹਾਂ ਨੇ ਆਪ ਹੀ ਰਾਜ ਭਾਗ ਦੀ ਸੱਤਾ ਤੋਂ ਲਾਂਭੇ ਹੋ ਜਾਣਾ ਹੈ, ਜਿਹੜੇ ਆਪ ਹੀ ਫਿਰ ਆਮ ਇਨਸਾਨਾਂ ਵਾਂਗੂ ਹੋ ਜਾਣਗੇ, ਉਹਨਾਂ ਦੀ ਸ਼ਰਨ ਕੀ ਲੈਣੀ ਹੈ। ਜਿਹੜੇ ਆਪ ਹੀ ਕੱਟੇ ਜਾ ਸਕਦੇ ਨੇ, ਭੇਦੇ ਵਿੰਨੇ ਜਾ ਸਕਦੇ ਨੇ, ਉਹਨਾਂ ਦੀ ਸ਼ਰਨ ਲੈਣ ਤੋਂ ਕੀ ਫਾਇਦਾ ਹੋਵੇਗਾ। ਜੋ ਵਾਹਿਗੁਰੂ ਅਟਲ ਹੈ, ਅਛੇਦ ਹੈ, ਅਭੇਦ ਹੈ, ਉਸ ਵਾਹਿਗੁਰੂ ਪਰਮ ਪਿਆਰੇ ਅਕਾਲ ਪੁਰਖ ਦੀ ਸ਼ਰਨ ਵਿੱਚ ਆ। ਚਰਨ ਕਮਲ ਅਰਾਧ ਹਿਰਦੈ, ਵਾਹਿਗੁਰੂ ਦੇ ਸ਼ਬਦ ਰੂਪੀ ਨਾਮ ਰੂਪੀ ਚਰਨ ਕਮਲਾਂ ਦਾ ਹਿਰਦੇ ਵਿੱਚ ਆਰਾਧਨ ਕਰ। ਚਰਨ ਜੋ ਪੂਜਨੀਕ ਰੂਪ ਹੈ ਵਾਹਿਗੁਰੂ, ਕਮਲ ਨਿਰਲੇਪ ਹੈ, ਉਸ ਪਰਮੇਸ਼ਰ ਦੇ ਨਾਮ ਰੂਪੀ ਚਰਨ ਕਮਲਾਂ ਦੀ ਆਰਾਧਨਾ ਆਪਣੇ ਹਿਰਦੇ ਵਿੱਚ ਕਰ। ਸਦਾ ਹਿਰਦੇ ਵਿੱਚ ਵਾਹਿਗੁਰੂ ਦਾ ਧਿਆਨ ਵਸਾ, ਏਕ ਸਿਓ ਲਿਵ ਲਾਓ, ਉਸ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਆਪਣੀ ਸੁਰਤ ਜੋੜ, ਉਸ ਵਾਹਿਗੁਰੂ ਨਾਲ ਹੀ ਆਪਣੀ ਲਿਵ ਲਗਾ। ਇਹ ਨਹੀਂ ਗੁਰਦੁਆਰੇ ਆਏ ਤਾਂ ਉਦੋਂ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਏ, ਫਿਰ ਕਿਸੇ ਨਾ ਕਿਸੇ ਮੰਦਰ ਤੇ ਵੀ ਚਲ ਗਏ, ਉੱਥੇ ਹੋਰ ਕੋਈ ਮੰਤਰਾਂ ਦੇ ਜਾਪ ਕਰਨ ਲੱਗ ਪਏ, ਕਿਸੇ ਦੇਹ ਧਾਰੀਆਂ ਦੰਭੀਆਂ ਪਖੰਡੀਆਂ ਦੇ ਕੋਲ ਜਾ ਕੇ ਵੀ ਫਿਰ ਉਹਨਾਂ ਦੇ ਨਾਲ ਆਪਣੀ ਬਿਰਤੀ ਜੋੜ ਲਈ, ਤਾਂਤਰਿਕਾਂ ਦੇ ਕੋਲ, ਜਾਦੂ ਟੂਣੇ ਕਰਨ ਵਾਲੇ ਅਖੌਤੀ ਸਿਆਣਿਆਂ ਦੇ ਕੋਲ ਵੀ ਚਲੇ ਗਏ, ਉਹਨਾਂ ਦੇ ਦੱਸੇ ਮੰਤਰਾਂ ਦੇ ਜਾਪ ਵੀ ਕਰਨ ਲੱਗ ਪਏ। ਇਉਂ ਨਹੀਂ, ਨਾਮ ਭਾਵੇਂ ਸਭ ਪਰਮੇਸ਼ਰ ਦੇ ਨੇ, ਅੱਲਾ ਕਹੋ, ਰਾਮ ਕਹੋ, ਸੋਹੰ ਕਹੋ, ਕੋਈ ਨਾਮ ਲਿਆ ਜਾਵੇ, ਹੈ ਸਭ ਪਰਮੇਸ਼ਰ ਦੇ ਨੇ, ਪਰ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਸੂਲ ਪ੍ਰਪੱਕ ਕੀਤਾ ਹੈ, ਉਸ ਅਸੂਲ ਦੀ ਪਾਲਣਾ ਕਰਨ ਦੇ ਨਾਲ ਹੀ ਮੁਕਤੀ ਹੈ, ਉਸ ਦੇ ਨਾਲ ਹੀ ਪਾਰ ਉਤਾਰਾ ਹੈ। ਦਸਮ ਪਿਤਾ ਜੀ ਰਹਿਤਨਾਮਿਆਂ ਵਿੱਚ ਸਿੱਖਿਆ ਦਿੰਦੇ ਨੇ, ਵਾਹਿਗੁਰੂ ਗੁਰ ਮੰਤਰ ਬਿਨ ਜਪੈ ਔਰ ਕੋਈ ਜਾਪ, ਸੋ ਸਾਕਤ ਸਿੱਖ ਮੂਲ ਨਹਿ ਬਾਚਤ ਸ੍ਰੀ ਮੁਖ ਆਪ। ਵਾਹਿਗੁਰੂ ਗੁਰ ਮੰਤਰ ਜੋ ਸਤਿਗੁਰਾਂ ਬਖਸ਼ਿਆ ਹੈ, ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉ ਮੈਂ ਖੋਈ। ਇਸ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਜੇ ਕੋਈ ਹੋਰ ਜਾਪ ਜਪਦਾ ਹੈ, ਕਿਸੇ ਹੋਰ ਕਿਸੇ ਮੰਤਰ ਦੀ ਆਰਾਧਨਾ ਕਰਦਾ ਹੈ, ਮਹਾਰਾਜ ਕਹਿੰਦੇ ਨੇ ਬਾਚਕ ਸ੍ਰੀ ਮੁਖ ਆਪ, ਆਪ ਸ੍ਰੀ ਆਪਣੇ ਸੁਭਾਏ ਮਨਮੁਖ ਤੋਂ ਕਹਿੰਦੇ ਨੇ, ਸੋ ਸਾਕਤ, ਉਹ ਸਾਕਤ ਹੈ, ਮਨਮੁਖ ਹੈ, ਸ਼ਕਤੀ ਉਪਾਸ਼ਕ ਹੈ, ਸਿੱਖ ਮੂਲ ਦਾ ਹੈ, ਮੂਲੋਂ ਹੀ ਸਿੱਖ ਨਹੀਂ, ਉਹ ਸਿੱਖ ਨਹੀਂ ਹੋ ਸਕਦਾ ਜਿਹੜਾ ਵਾਹਿਗੁਰੂ ਤੋਂ ਬਿਨਾਂ ਹੋਰ ਮੰਤਰ ਦਾ ਜਾਪ ਜਪੇ। ਕਿਸੇ ਰਾਧਾ ਸਵਾਮੀ ਦਾ ਦਿੱਤਾ ਜੋਤ ਨਿਰੰਜਨ ਓਅੰਕਾਰ ਰੰਕਾਰ ਸੋਹੰ ਸਤਨਾਮ ਦੇ ਜਾਪ ਜਪਦਾ ਫਿਰੇ, ਜਾਂ ਕੋਈ ਹੋਰ ਮੰਤਰ ਜੰਤਰ ਦਾ ਜਾਪ, ਕਿਸੇ ਹੋਰ ਦੇਹਧਾਰੀ ਕੋਲੋਂ ਕੰਨਾਂ ਵਿੱਚ ਮੰਤਰ ਲੈ ਕੇ ਉਹਦਾ ਜਾਪ ਕਰਦਾ ਫਿਰੇ, ਮਹਾਰਾਜ ਕਹਿੰਦੇ ਮੂਲੋਂ ਹੀ ਸਿੱਖ ਨਹੀਂ, ਉੱਕਾ ਹੀ ਸਿੱਖ ਨਹੀਂ, ਸਾਕਤ ਹੈ। ਤੇ ਜਿਸ ਨੂੰ ਸਤਿਗੁਰਾਂ ਨੇ ਸਾਕਤ ਦਾ ਦਰਜਾ ਦੇ ਦਿੱਤਾ, ਉਸ ਸਾਕਤ ਦੀ ਹਾਲਤ ਵੀ ਮਹਾਰਾਜ ਨੇ ਗੁਰਬਾਣੀ ਵਿੱਚ ਵਰਣਨ ਕੀਤੀ ਹੈ। ਹਜ਼ੂਰ ਫਰਮਾਉਂਦੇ ਨੇ 84 ਨਰਕ ਸਾਕਤ ਭੋਗਾਈਐ, ਜੈਸਾ ਕੀਚੈ ਤੈਸੋ ਪਾਈਐ। 84 ਲੱਖ ਜੂਨ ਦਾ ਗੇੜਾ ਤੇ 18 ਨਰਕ, 84 ਨਰਕ, 84 ਦਾ ਗੇੜਾ ਤੇ ਸਾਰੇ 18 ਨਰਕ ਸਾਕਤ ਭੋਗਾਈਐ, ਇਹ ਸਾਕਤ ਨੂੰ ਭੁਗਤਾਏ ਜਾਂਦੇ ਨੇ। ਜਿਹੜਾ ਸਾਕਤ ਬਣ ਗਿਆ ਉਹਨੂੰ ਇਹ ਸਾਰੇ ਗੇੜੇ ਭੁਗਤਣੇ ਪੈਂਦੇ ਨੇ, ਜੈਸਾ ਕੀਚੈ ਤੈਸੋ ਪਾਈਐ, ਜਿਹੋ ਜਿਹਾ ਕੀਤਾ ਉਹੋ ਜਿਹਾ ਪਾ ਲੈਂਦਾ। ਵਾਹਿਗੁਰੂ ਤੋਂ ਬਿਨਾਂ ਹੋਰ ਮੰਤਰਾਂ ਦੇ ਜਾਪ ਕਰਨ ਵਾਲੇ ਨੂੰ ਸਤਿਗੁਰੂ ਜੀ ਸਾਕਤ ਕਹਿੰਦੇ ਨੇ ਤੇ ਗੁਰਬਾਣੀ ਦਾ ਅਟਲ ਫੈਸਲਾ ਹੈ ਕਿ ਸਾਕਤ ਨੂੰ ਨਰਕ ਮਿਲਣਗੇ, ਸਾਕਤ ਨੂੰ 84 ਦਾ ਗੇੜਾ ਮਿਲੇਗਾ, ਤਾਂ ਫਿਰ ਆਪ ਹੀ ਆਪਾਂ ਸਮਝ ਲਈਏ ਕਿ ਉਹਨਾਂ ਮੰਤਰਾਂ ਦੇ ਜਾਪ ਕਰਨ ਦਾ ਫਾਇਦਾ ਕੀ ਹੋਇਆ। ਜਿਨ੍ਹਾਂ ਮੰਤਰਾਂ ਦੇ ਜਾਪ ਨਾਲ ਸਗੋਂ ਜ਼ਿਆਦਾ ਨਰਕਾਂ ਵਿੱਚ ਵੱਧ ਜਾਣਾ ਹੈ, ਫਿਰ 84 ਦੇ ਗੇੜੇ ਵਿੱਚ ਪੈ ਜਾਣਾ, ਕੀ ਫਾਇਦਾ ਉਹਨਾਂ ਮੰਤਰਾਂ ਦੇ ਜਾਪਾਂ ਦਾ। ਇਸ ਲਈ ਗੁਰੂ ਕੇ ਸਿੱਖ ਨੇ ਸਤਿਗੁਰਾਂ ਦੇ ਕੋਲੋਂ ਨਾਮ ਮੰਤਰ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ। ਇੱਕੋ ਇੱਕ ਪਰਮੇਸ਼ਰ ਨਾਲ ਲਿਵ ਜੋੜਨੀ ਹੈ, ਕਿਸੇ ਦੇਵੀ ਦੇਵਤੇ ਦੀ ਅਰਾਧਨਾ ਨਹੀਂ, ਕਿਸੇ ਪੀਰ ਫਕੀਰ ਦੀ ਪੂਜਾ ਨਹੀਂ, ਕਿਸੇ ਦੇਹ ਧਾਰੀ ਦੰਭੀ ਪਖੰਡੀ ਦਾ ਮਨ ਅੰਦਰ ਧਿਆਨ ਨਹੀਂ। ਹਜ਼ੂਰ ਫਰਮਾਉਂਦੇ ਨੇ ਏਕ ਸਿਓ ਲਿਵ ਲਾਓ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮੀਆਂ ਆਪਣੀ ਲਿਵ ਲਾ, ਉਸ ਪਰਮੇਸ਼ਰ ਦੇ ਨਾਮ ਰੂਪੀ ਚਰਨ ਕਮਲ ਸਦਾ ਹਿਰਦੇ ਅੰਦਰ ਅਰਾਧਦਾ ਰਹਿ। ਜਿਨ੍ਹਾਂ ਨੇ ਇਸ ਸ਼ਬਦ ਨੂੰ ਕਮਾਇਆ, ਜਿਨ੍ਹਾਂ ਨੇ ਇਸ ਉਪਦੇਸ਼ ਮੁਤਾਬਕ ਆਪਣਾ ਜੀਵਨ ਢਾਲਿਆ ਹੈ, ਜੋ ਗੁਰੂ ਕੀ ਸੇਵਾ ਕਰਦੇ ਹਨ, ਜੋ ਸਿਮਰਨ ਕਰਦੇ ਨੇ, ਜਿਨ੍ਹਾਂ ਨੂੰ ਇੱਕੋ ਇੱਕ ਪਰਮੇਸ਼ਰ ਉੱਪਰ ਹੀ ਨਿਸ਼ਚਾ ਹੈ, ਕੇਵਲ ਵਾਹਿਗੁਰੂ ਦੇ ਨਾਲ ਲਿਵ ਲਾਈ ਹੈ, ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ, ਉਹਨਾਂ ਉੱਪਰ ਗੁਰੂ ਕੀ ਬਖਸ਼ਿਸ਼ ਹੋਈ ਕੈਸੀ। ਪਾਰ ਬ੍ਰਹਮ ਪ੍ਰਭ ਦਇਆ ਧਾਰੀ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਪ੍ਰਭ ਜੋ ਚੇਤਨ ਰੂਪ ਪਰਮੇਸ਼ਰ ਹੈ, ਉਸ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਉਹਨਾਂ ਪਿਆਰਿਆਂ ਉੱਪਰ ਦਇਆ ਧਾਰੀ, ਦਇਆ ਕੀਤੀ, ਬਖਸ਼ਿਸ਼ ਕੀਤੀ, ਮਿਹਰ ਕੀਤੀ ਹੈ। ਬਖਸ਼ ਲੀਨੇ ਆਪ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਬਖਸ਼ ਲਿਆ। ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ, ਪ੍ਰਭੂ ਪਰਮੇਸ਼ਰ ਪਿਛਲੇ ਕੀਤੇ ਔਗੁਣਾਂ ਨੂੰ ਬਖਸ਼ ਲੈਂਦਾ ਹੈ, ਅੱਗੋਂ ਤੋਂ ਸ਼ੁਭ ਮਾਰਗ ਤੇ ਪਾ ਲੈਂਦਾ ਹੈ। ਜਿਨ੍ਹਾਂ ਨੇ ਇਉਂ ਗੁਰੂ ਕਾ ਬਚਨ ਕਮਾਇਆ, ਗੁਰੂ ਕੇ ਸ਼ਬਦ ਅਨੁਸਾਰ ਜੀਵਨ ਢਾਲਿਆ ਹੈ, ਉਹਨਾਂ ਤੇ ਪਰਮੇਸ਼ਰ ਨੇ ਕਿਰਪਾ ਕਰਕੇ ਉਹਨਾਂ ਨੂੰ ਆਪ ਬਖਸ਼ ਲਿਆ, ਮਹਾਨ ਬਖਸ਼ਿਸ਼ਾਂ ਉਹਨਾਂ ਉੱਪਰ ਕੀਤੀਆਂ, ਆਪਣੇ ਨਾਲ ਉਹਨਾਂ ਨੂੰ ਮੇਲ ਲਿਆ ਹੈ। ਸਰਬ ਸੁਖ ਹਰ ਨਾਮ ਦੀਆ, ਸਾਰਿਆਂ ਸੁਖਾਂ ਦਾ ਖਜ਼ਾਨਾ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਸਤਿਗੁਰੂ ਮਹਾਰਾਜ ਨੇ ਜਿਨ੍ਹਾਂ ਨੂੰ ਬਖਸ਼ਿਸ਼ ਕੀਤਾ ਹੈ, ਉਹਨਾਂ ਨੂੰ ਵਾਹਿਗੁਰੂ ਨੇ ਸਰਬ ਸੁਖ ਹਰ ਨਾਮ ਦੀ ਆ। ਨਾਮ ਦੇ ਸਦਕਾ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਸਰਬ ਸੁਖ ਬਖਸ਼ਿਸ਼ ਕੀਤੇ ਨੇ, ਸਾਰੇ ਸੁਖਾਂ ਦੀ ਦਾਤ ਬਖਸ਼ੀ ਹੈ। ਉਹ ਗੁਰਮੁਖ ਪਿਆਰੇ ਇਸ ਦਾਤ ਦੇ ਅਧਿਕਾਰੀ ਬਣੇ, ਨਾਨਕ ਸੋ ਪ੍ਰਭ ਜਾਪ। ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਉਸ ਪ੍ਰਭ ਵਿਆਪਕ ਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਜਾਪ ਜਪਦੇ ਨੇ, ਜਿਨ੍ਹਾਂ ਨੇ ਪਰਮੇਸ਼ਰ ਦਾ ਜਾਪ ਕੀਤਾ ਹੈ, ਜਿਹੜੇ ਸਦਾ ਜਪਦੇ ਹਨ, ਉਹਨਾਂ ਨੂੰ ਨਾਮ ਦੇ ਸਦਕਾ ਵਾਹਿਗੁਰੂ ਨੇ ਸਾਰੇ ਸੁਖਾਂ ਦੀ ਦਾਤ ਬਖਸ਼ਿਸ਼ ਕੀਤੀ, ਲੋਕ ਪ੍ਰਲੋਕ ਦੇ ਸੁਖਾਂ ਦੀਆਂ ਦਾਤਾਂ ਦੇ ਦਿੱਤੀਆਂ। ਇਸ ਲਈ ਪ੍ਰੇਮੀਆਂ, ਜਾਪ ਪ੍ਰਭ ਕਾ ਨਾਓ, ਜਪ ਪਰਮੇਸ਼ਰ ਦੇ ਨਾਮ ਨੂੰ, ਸੇਵਾ ਕਰ ਗੁਰੂ ਕੀ, ਗੁਰੂ ਕੇ ਲੜ ਲੱਗ। ਇੱਕ ਸਤਿਗੁਰਾਂ ਦੇ ਚਰਨਾਂ ਉੱਪਰ, ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੀ ਆਪਣਾ ਅਥਾਹ ਭਰੋਸਾ ਰੱਖਦਿਆਂ ਹੋਇਆਂ ਸੇਵਾ ਤੇ ਸਿਮਰਨ ਵਿੱਚ ਲੀਨ ਹੋ ਆਪਣਾ ਜੀਵਨ ਬਤੀਤ ਕਰਕੇ ਸਫਲ ਅਹੰਕਾਰ। ਇਹ ਸਿੱਖਿਆ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕੀਤੀ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖੇਮਾ ਔਰ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪਾਰ ਬ੍ਰਹਮ ਪ੍ਰਭ ਦਇਆ ਧਾਰੀ, ਬਖਸ਼ ਲੀਨੇ ਆਪ, ਸਰਬ ਸੁਖ ਹਰ ਨਾਮ ਦੀਆ, ਨਾਨਕ ਸੋ ਪ੍ਰਭ ਜਾਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।